एक ओंकार सतनाम कर्ता पुरख निर्भो निर्वैर अकाल मूरत अजूनी सैभं गुरप्रसाद जप आदि सच जोगादि सच है पी सच नानक होशी पी सच तेरे कवन कवन गुण कह कह गावा तो साहिब गुणी निधाना तो साहिब गुणी निधाना तुमरी महिमा वर्ण ना साको तो ठाकुर ऊच भगवाना किसी कोई कोए मन निमाणी एक तू क्यों ना मरी जरोए जा लग चित ना आवही हम अवगुण परे एक गुण नाही अमृत छाड बिखै बिखखा माया मोह परम पै भूले सुत दाराशों प्रीत लगाई एक उत्तम पंत सुनियो गुर संगत तेहें मिलंत जम त्रास मिटाई एक अरदास पाठ कीरत की गोर रामदास राखो शरणाई एक अरदास पाठ कीरत की गोर रामदास राखो शरणाई सतनाम धन वाहे गुरु साहिब जियो नानक नाम निरंजन जानो कीनी भगत प्रेम लिवलाई ਤਾ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀਨੀ ਵਰਖਾਈ ਨਾਨਕ ਨਾਮ ਨਿਰੰਜਨ ਜਾਣਿਓ ਕਿਨੀ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ ਤਿਨ ਸ਼ਬਦ ਸੁਰਤ ਕਿਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀਹ ਕਛ ਕਹੀ ਨਾ ਜਾਈ ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਬਡਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀਹ ਕਛ ਕਹੀ ਨਾ ਜਾਈ ਸੋਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਬਡਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਹਜ਼ੂਰ ਦੇ ਅੰਮ੍ਰਿਤ ਬਚਨਾਂ ਦਾ ਆਨੰਦ ਮਾਣ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਨੇ ਭੱਟ ਕੀਰਤ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਰਾਮਦਾਸ ਕਿਰਪਾਲੂ ਜੀ ਦੀ ਸਿਫਤ ਵਿੱਚ ਜੋ ਸਵੱਈਆ ਹੈ, ਇਸ ਦਾ ਪਾਠ ਸਰਵਣ ਕੀਤਾ ਹੈ। ਅੱਜ ਦੇ ਇਸ ਸਵੱਈਏ ਦਾ ਸੰਖੇਪ ਭਾਵ ਇਸ ਪ੍ਰਕਾਰ ਹੈ ਕਿ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਸ ਨਿਰੰਜਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਜਾਣਿਆ ਔਰ ਉਹਨਾਂ ਨੇ ਲਿਵ ਲਾ ਕੇ ਆਪਣੇ ਅੰਦਰ ਦੀ ਬਿਰਤੀ ਪੂਰਨ ਤੌਰ ਤੇ ਟਿਕਾ ਉਸ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ। ਗੁਰੂ ਨਾਨਕ ਸਾਹਿਬ ਜੀ ਦੀ ਕੀਤੀ ਹੋਈ ਪ੍ਰੇਮਾ ਭਗਤੀ ਦਾ ਸਦਕਾ ਹਜ਼ੂਰ ਦੇ ਅੰਗ ਸੰਗ ਰਹਿਣ ਵਾਲੇ ਧੰਨ ਗੁਰੂ ਅੰਗਦ ਸਾਹਿਬ ਜੀ ਇੱਕ ਸਮੁੰਦਰ ਵੱਤ ਵਿਸ਼ਾਲ ਹੋ ਗਏ ਤੇ ਗੁਰੂ ਅੰਗਦ ਸਾਹਿਬ ਜੀ ਨੇ ਆਏ ਹੋਏ ਜਗਿਆਸੂਆਂ ਉੱਤੇ ਸ਼ਬਦ ਸੁਰਤ ਦੇ ਅਭਿਆਸ ਦੀ ਵਰਖਾ ਕਰ ਦਿੱਤੀ। ਗੁਰੂ ਅਮਰਦਾਸ ਉਹਨਾਂ ਬਾਰੇ ਭੱਟ ਜੀ ਕਹਿ ਰਹੇ ਨੇ ਉਹਨਾਂ ਦੀ ਕਥਾ ਹੀ ਅਕਥ ਹੈ। ਸਾਡੀ ਇੱਕ ਜ਼ਬਾਨ, ਸਾਡੀ ਇੱਕ ਰਚਨਾ ਗੁਰੂ ਅਮਰਦਾਸ ਜੀ ਦੀ ਕਥਾ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦੀ। ਕਹਿੰਦੇ ਨੇ ਇਹਨਾਂ ਤਿੰਨ ਪਾਤਸ਼ਾਹੀਆਂ ਦੀ ਕਿਰਪਾ ਦਾ ਸਦਕਾ ਹੁਣ ਧੰਨ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਨਾਨਕ ਸਾਹਿਬ ਜੀ ਦੇ ਭਗਤੀ ਦੇ ਖਜ਼ਾਨੇ ਦੇ ਮਾਲਕ ਬਣੇ ਤੇ ਇਸ ਜਗਤ ਜਲੰਦੇ ਨੂੰ ਪਰਮਾਤਮਾ ਦੇ ਨਾਮ ਦੀਆਂ ਦਾਤਾਂ ਵੰਡਣ ਵਾਸਤੇ ਗੁਰੂ ਰਾਮਦਾਸ ਹੁਣ ਕਿਰਪਾ ਪੈ ਕਰਦੇ ਨੇ। ਆਓ ਇਸ ਅੰਮ੍ਰਿਤ ਬਚਨ ਦੀ ਵਿਚਾਰ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਆਪ ਕਿਰਪਾ ਕਰਕੇ ਵਿੱਚ ਵਰਤਨ ਪ੍ਰੇਮ ਭਾਵਨਾ ਸ਼ਰਧਾ ਔਰ ਅਕੀਦਤ ਦੀ ਦਾਤ ਬਖਸ਼ ਕੇ ਇਸ ਮਲੀਨ ਤੇ ਖਿੰਡੇ ਹੋਏ ਮਨ ਨੂੰ ਪੂਰਨ ਤੌਰ ਤੇ ਟਿਕਾ ਬਖਸ਼ ਆਪ ਹੀ ਵਿਚਾਰ ਕਰਾ ਲੈਣ ਸਾਧ ਸੰਗਤ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ। ਭੱਟ ਕੀਰਤ ਸਾਹਿਬ ਜੀ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਵਿੱਚ ਸਭ ਤੋਂ ਪਹਿਲਾਂ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇੱਕ ਮਨ ਖੋ ਕੇ ਉਸ ਪਰਮਾਤਮਾ ਦੀ ਪ੍ਰੇਮਾ ਭਗਤੀ ਦਾ ਜ਼ਿਕਰ ਕੀਤਾ ਹੈ। ਪਹਿਲਾ ਬਚਨ ਭੱਟ ਸਾਹਿਬ ਨੇ ਕਿਹਾ ਨਾਨਕ ਨਾਮ ਨਿਰੰਜਨ ਜਾਣਿਓ, ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਉਸ ਪਰਮਾਤਮਾ ਦੇ ਨਾਮ ਨੂੰ ਜਾਣ ਲਿਆ, ਕਿੰਨੀ ਭਗਤ ਪ੍ਰੇਮ ਲਿਵਲਾਈ, ਉਸ ਪਰਮਾਤਮਾ ਦੀ ਵਾਹਿਗੁਰੂ ਜੀ ਦੀ ਭਗਤੀ ਪ੍ਰੇਮਾ ਭਗਤੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਮਨ ਖੋ ਕੇ ਲਿਵ ਲਾ ਕੇ ਆਪਣੇ ਅੰਦਰ ਦੇ ਪੂਰਨ ਟਿਕਾ ਦੇ ਵਿੱਚ ਉਸ ਪਰਿਪੂਰਨ ਪਰਮੇਸ਼ਵਰ ਵਾਹਿਗੁਰੂ ਜੀ ਦੀ ਭਗਤੀ ਕੀਤੀ। ਆਰੰਭਤਾ ਹੈ ਪ੍ਰੇਮਾ ਭਗਤੀ ਤੋਂ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਹੱਥ ਦੀ ਗੱਲ ਨਹੀਂ ਕੀਤੀ। ਗੁਰੂ ਨਾਨਕ ਸਾਹਿਬ ਨੇ ਬੱਧਾ ਝੱਟੀ ਕੋਈ ਕੰਮ ਕਰਨ ਲਈ ਸਾਨੂੰ ਨਹੀਂ ਪ੍ਰੇਰਿਆ। ਹਜ਼ੂਰ ਨੇ ਬੇਰਸੇ ਕਰਮ ਕਾਂਡਾਂ ਵਿੱਚ ਸਾਨੂੰ ਪ੍ਰਵਿਰਤ ਨਹੀਂ ਹੋਣ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਪਰਮਾਤਮਾ ਨੂੰ ਪ੍ਰੇਮ ਕਰਕੇ ਉਸ ਦੀ ਪ੍ਰੇਮਾ ਭਗਤੀ ਲਈ ਸਾਨੂੰ ਪ੍ਰੇਰਿਆ ਹੈ। ਜਿਵੇਂ ਅਸੀਂ ਬਾਣੀ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਵੀ ਪੜ੍ਹਨੇ ਹਾਂ, ਹਜ਼ੂਰ ਨੇ ਇੱਕ ਬਹੁਤ ਰਹਿਮਤ ਭਰਿਆ ਕਿਰਪਾ ਭਰਿਆ ਬਚਨ ਕਿਹਾ। ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਜੇ ਬਾਬਾ ਫਰੀਦ ਸਾਹਿਬ ਨੇ ਇਹ ਬਚਨ ਕਹੇ ਕਿ ਤਨ ਤਪੈ ਤਨੂਰ ਜਿਉ ਬਾਲਨ ਖੱਡ ਬਲਨ ਪੈਰੀ ਥਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਨ, ਕਿ ਆਪਣੇ ਤਨ ਨੂੰ ਤੰਦੂਰ ਦੀ ਤਰ੍ਹਾਂ ਤਪਾ ਦਿਆਂ। ਹੁਣ ਇੱਕ ਹੱਥ ਹੈ ਕਿੰਨੇ ਜਿਹੜੀਆਂ ਹੱਡੀਆਂ ਨੇ ਇਹਨੂੰ ਇਸ ਤਰ੍ਹਾਂ ਬਾਲਾਂ ਕਿ ਜਿਵੇਂ ਤੰਦੂਰ ਦੇ ਵਿੱਚ ਲੱਕੜਾਂ ਬਲਦੀਆਂ ਨੇ। ਤਨ ਤਪੈ ਤਨੂਰ ਜਿਉਂ ਬਾਲਣ ਖੱਡ ਬਲਨ ਪੈਰੀ ਥਕਾਂ, ਜੇ ਪੈਰਾਂ ਨਾਲ ਚੱਲਦਿਆਂ ਹੋਇਆਂ ਥੱਕ ਜਾਵਾਂ ਸਿਰ ਜੁਲਾਂ, ਮੈਂ ਪੈਰਾਂ ਦੀ ਥਾਂ ਤੇ ਸਿਰ ਪਰਨੇ ਖੋ ਕੇ ਚੱਲ ਪਵਾਂ, ਜੇ ਮੂੰਹ ਪਿਰੀ ਮਿਲਨ ਜੇ ਮੈਨੂੰ ਮੇਰਾ ਪਿਆਰਾ ਮਿਲ ਜਾਏ। ਅੱਗੇ ਸਤਿਗੁਰੂ ਨੇ ਪ੍ਰੇਮਾ ਭਗਤੀ ਕਰ ਲਈ, ਬਾਹਰ ਦੀ ਭਟਕਣਾ ਤੋਂ ਬਚਾ, ਸਾਨੂੰ ਅੰਦਰ ਜੁੜ ਕੇ ਲਿਵ ਲਾ ਕੇ ਭਗਤੀ ਕਰਨ ਦੀ ਗੱਲ ਸਿਖਾਈ। ਹਜ਼ੂਰ ਨੇ ਨਾਲ ਹੀ ਬਚਨ ਕਰ ਦਿੱਤਾ ਕਿ ਤਨ ਨਾ ਤਪਾਏ ਤਨੂਰ ਜਿਉ ਬਾਲਣ ਖੱਡ ਨਾ ਬਾਲ, ਆਪਣੇ ਤਨ ਨੂੰ ਤੰਦੂਰ ਦੀ ਤਰ੍ਹਾਂ ਤਪਾ ਨਾ, ਇਨ੍ਹਾਂ ਖੱਡੀਆਂ ਨੂੰ ਬਾਲਣ ਬਣਾ ਕੇ ਤੰਦੂਰ ਵਿੱਚ ਫੂਕ ਨਾ, ਤਨ ਨਾ ਤਪਾਏ ਤਨੂਰ ਜਿਉ ਬਾਲਣ ਖੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਖਾਲ। ਦੇਖ ਤੂੰ ਇਨ੍ਹਾਂ ਸਿਰ ਨੇ ਇਨ੍ਹਾਂ ਪੈਰਾਂ ਨੇ ਤਨ ਦੇ ਅੰਗਾਂ ਨੇ ਕੀ ਵਿਗਾੜਿਆ, ਤੂੰ ਆਪਣੇ ਅੰਤਰ ਆਤਮੇ ਉਸ ਪਿਆਰੇ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਕਰਕੇ ਉਹਨੂੰ ਤੱਕ ਲੈ। ਹੁਣ ਇੱਥੇ ਇੱਕ ਸ਼ਬਦ ਮੈਂ ਅਰਜ਼ ਕਰਨੀ ਚਾਹੁੰਦਾ ਕਿ ਇਹ ਸ਼ਬਦ ਹੈ ਪ੍ਰੇਮਾ ਭਗਤੀ, ਜਾਂ ਇਉਂ ਕਹਿ ਲਓ ਕਿੰਨੀ ਭਗਤ ਪ੍ਰੇਮ ਲਿਵ ਲਾਈ ਕਿ ਪ੍ਰੇਮ ਨਾਲ ਲਿਵ ਲਾ ਕੇ ਰੱਬ ਦੀ ਭਗਤੀ ਕੀਤੀ। ਪ੍ਰੇਮ ਇੱਕ ਪਰਮਾਤਮਾ ਦੀ ਉਹ ਬਖਸ਼ੀ ਕੋਈ ਸ਼ਕਤੀ ਹੈ ਜਿਹੜੀ ਹਰ ਇੱਕ ਜੀਵ ਅੰਦਰ ਪਰਮਾਤਮਾ ਨੇ ਟਿਕਾਈ ਹੈ। ਪ੍ਰੇਮ ਹੈ ਕੀ? ਅਸੀਂ ਆਮ ਤੌਰ ਤੇ ਸ਼ਬਦ ਇਹ ਵੀ ਵਰਤਨੇ ਹਾਂ ਕਿ ਪਿਆਰ ਹੀ ਪਰਮਾਤਮਾ ਹੈ। ਗੁਰੂ ਕਲਗੀਧਰ ਜੀ ਦੇ ਬਚਨ ਪੜ੍ਹਨੇ ਆ, ਸਾਚ ਕਹੋ ਸੁਣ ਲਿਖੋ ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਪ੍ਰੇਮ ਦਰਅਸਲ ਕੀ ਹੈ? ਕੋਈ ਮਨੁੱਖ ਐਸਾ ਨਹੀਂ ਜਿਹਦੇ ਅੰਦਰ ਪਰਮਾਤਮਾ ਨੇ ਇਹ ਸ਼ਕਤੀ, ਪ੍ਰੇਮ ਵਾਲੀ ਐਨਰਜੀ, ਪ੍ਰੇਮ ਵਾਲੀ ਊਰਜਾ, ਪ੍ਰੇਮ ਵਾਲੀ ਤਾਕਤ ਨਹੀਂ ਟਿਕਾਈ। ਕੇਵਲ ਮਨੁੱਖ ਨਹੀਂ, ਹਰ ਜੀਵ ਦੇ ਅੰਦਰ ਪਰਮਾਤਮਾ ਨੇ ਇਹ ਸ਼ਕਤੀ, ਇਹ ਅੰਸ਼, ਇਹ ਊਰਜਾ ਟਿਕਾ ਦਿੱਤੀ ਹੈ। ਕੇਵਲ ਜੀਵ ਹੀ ਨਹੀਂ, ਇੱਥੋਂ ਤੱਕ ਕਿ ਜ਼ਮੀਨ ਦੇ ਵਿੱਚ ਪੈਦਾ ਹੋਈ ਫਸਲ, ਜ਼ਮੀਨ ਦੇ ਵਿੱਚ ਪੈਦਾ ਹੋਏ ਪੌਦੇ, ਜ਼ਮੀਨ ਦੇ ਉੱਤੇ ਪੈਦਾ ਹੋਏ ਰੁੱਖ, ਪਰਮਾਤਮਾ ਨੇ ਉਨ੍ਹਾਂ ਦੇ ਅੰਦਰ ਵੀ ਇਸ ਸ਼ਕਤੀ ਨੂੰ ਟਿਕਾ ਦਿੱਤਾ ਹੈ। ਪ੍ਰੇਮ ਇੱਕ ਅੰਦਰ ਦੀ ਖਿੱਚ ਹੈ, ਪ੍ਰੇਮ ਇੱਕ ਪਰਮਾਤਮਾ ਦੀ ਦਿੱਤੀ ਹੋਈ ਉਹ ਦਾਤ ਹੈ ਜਿਹੜੀ ਵੱਖ ਵੱਖ ਜੀਵਾਂ ਵਿੱਚ ਪਰਮਾਤਮਾ ਨੇ ਵੱਖ ਵੱਖ ਤਰੀਕਿਆਂ ਨਾਲ ਟਿਕਾ ਦਿੱਤੀ ਹੈ। ਜਿਵੇਂ ਉਦਾਹਰਣ ਕਈ ਵਾਰੀ ਅਰਜ਼ ਕਰਨਾ ਹੁੰਦਾ, ਹਜ਼ੂਰ ਨੇ ਬਾਣੀ ਵਿੱਚ ਵੀ ਬਚਨ ਕੀਤਾ ਹੈ, ਕਹਿਣ ਲੱਗੇ ਸਰਵਰ ਕਮਲ ਕਿਰਨ ਆਗਾਸ਼ੀ ਬਿਗਸੈ ਸਹਿਜ ਸੁਭਾਈ। ਹੁਣ ਕਮਲ ਦਾ ਫੁੱਲ ਜਿਹੜਾ ਉਹ ਸਰੋਵਰ ਵਿੱਚ ਹੈ ਤੇ ਕਿਰਨ ਸੂਰਜ ਜਿਹੜਾ ਉਹ ਅਸਮਾਨ ਵਿੱਚ ਹੈ। ਦੋਨਾਂ ਦਾ ਕਰੋੜਾਂ ਮਾਈਲਸ ਦਾ, ਕਰੋੜਾਂ ਕੋਹ ਦਾ ਇਨ੍ਹਾਂ ਦਾ ਫਾਸਲਾ ਹੈ। ਇਨ੍ਹਾਂ ਕਰੋੜਾਂ ਮੀਲਾਂ ਦੀ ਦੂਰੀ ਹੋਣ ਦੇ ਬਾਵਜੂਦ ਕਮਲ ਵਿੱਚ ਪਰਮਾਤਮਾ ਨੇ ਇੱਕ ਇਹੋ ਜਿਹੀ ਸ਼ਕਤੀ ਟਿਕਾ ਦਿੱਤੀ, ਊਰਜਾ ਟਿਕਾ ਦਿੱਤੀ, ਜਿਹੜਾ ਸੂਰਜ ਨੂੰ ਆਪਣੇ ਤੋਂ ਕਰੋੜਾਂ ਕੋਹ ਦੀ ਦੂਰੀ ਹੋਣ ਦੇ ਬਾਵਜੂਦ ਵੀ ਉਹਦੀਆਂ ਕਿਰਨਾਂ ਨੂੰ ਦੇਖ ਕੇ ਪੂਰਨ ਤੌਰ ਤੇ ਖਿੜਾਅ ਵਿੱਚ ਆ ਜਾਂਦਾ ਹੈ। ਉਹ ਕਿਹੜੀ ਤਾਕਤ ਹੈ, ਉਹ ਕਿਹੜੀ ਮਿਕਨਾਤੀ ਸ਼ਕਤੀ ਹੈ ਕਿ ਜਿਹੜੀ ਇਸ ਕਮਲ ਦੇ ਫੁੱਲ ਨੂੰ, ਚਿੱਕੜ ਵਿੱਚ ਖਿੜੇ ਹੋਏ ਨੂੰ ਪੂਰਨ ਤੌਰ ਤੇ ਖਿੜਾ ਦਿੰਦੀ ਹੈ? ਸਿਰਫ ਅਰਜ਼ ਕਰ ਰਿਹਾ ਕਿ ਪ੍ਰੇਮ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਬਹੁਤ ਸੋਹਣੀਆਂ ਉਦਾਹਰਣਾਂ ਕੁਝ ਦਿੱਤੀਆਂ ਗੁਰੂ ਪਰਮੇਸ਼ਵਰ ਦੀ ਪ੍ਰੇਮਾ ਭਗਤੀ ਦੇ ਮੁਤਲਕ, ਕਿ ਗੁਰੂ ਦੀ ਭਗਤੀ ਪਰਮਾਤਮਾ ਦੀ ਪ੍ਰੇਮਾ ਭਗਤੀ ਕੈਸੀ ਹੈ। ਹਰ ਇੱਕ ਅੰਦਰ ਪਰਮਾਤਮਾ ਨੇ ਇਹ ਤਾਕਤ, ਇਹ ਸ਼ਕਤੀ, ਇਹ ਊਰਜਾ ਟਿਕਾ ਦਿੱਤੀ ਹੈ। ਦੇਖੋ ਹਜ਼ੂਰ ਨੇ ਬਾਣੀ ਵਿੱਚ ਬਚਨ ਕਹੇ ਨੇ, ਚੰਦਰਮਾ ਤੇ ਚਕੋਰ ਦਾ ਆਪਸ ਵਿੱਚ ਕਿਤਨਾ ਫਾਸਲਾ ਹੈ, ਦੋਨਾਂ ਦੀ ਦੂਰੀ ਹੈ। ਨਾ ਤਾਂ ਚਕੋਰ ਨੂੰ ਕਿਸੇ ਨੇ ਸਕੂਲ ਵਿੱਚ, ਕਿਸੇ ਨੇ ਕਿਸੇ ਕਾਲਜ ਵਿੱਚ, ਜਾਂ ਕਿਸੇ ਨੇ ਆਪਣੇ ਘਰ ਵਿੱਚ ਪਿੰਜਰੇ ਵਿੱਚ ਬੰਦ ਕਰਕੇ ਉਹਨੂੰ ਸਿਖਾਇਆ ਕਿ ਉਹ ਦੇਖ ਰਾਤ ਨੂੰ ਚੰਦਰਮਾ ਨਿਕਲਣਾ ਤੇ ਤੂੰ ਸਾਰੀ ਰਾਤ ਚਕੋਰ ਚੰਦਰਮਾ ਨੂੰ ਇੱਕ ਟਿੱਕ ਦੇਖਣਾ ਹੈ। ਸਿਰਫ ਅਰਜ਼ ਕਰ ਰਿਹਾ ਪ੍ਰੇਮਾ ਭਗਤੀ, ਪ੍ਰੇਮ ਦੀ ਦਾਤ ਹਰ ਇੱਕ ਅੰਦਰ ਪਰਮਾਤਮਾ ਨੇ ਟਿਕਾਈ। ਚਕੋਰ ਨੂੰ ਕਿਸੇ ਨੇ ਤਾਲੀਮ ਨਹੀਂ ਦਿੱਤੀ, ਚਕੋਰ ਨੂੰ ਕਿਸੇ ਨੇ ਇਹ ਪਾਠ ਨਹੀਂ ਪੜਾਇਆ ਕਿ ਅਸਮਾਨ ਦੇ ਵਿੱਚ ਪੈਦਾ ਹੋਏ ਚੰਦਰਮਾ ਨੂੰ ਦੇਖ ਕੇ ਤੂੰ ਸਾਰੀ ਰਾਤ ਇੱਕ ਟਿੱਕ, ਇੱਕ ਨਜ਼ਰ ਨਾਲ ਤੱਕੀ ਜਾਣਾ ਹੈ। ਹਾਲਾਂਕਿ ਇੱਥੋਂ ਤੱਕ ਕਿ ਚਕੋਰ ਦੇ ਮੌਤ ਦਾ ਕਾਰਨ ਵੀ ਕਈ ਵਾਰੀ ਚੰਦਰਮਾ ਨੂੰ ਦੇਖਣਾ ਹੋ ਜਾਂਦਾ ਹੈ, ਕਿਉਂਕਿ ਚਕੋਰ ਸਾਰੀ ਰਾਤ ਜਦੋਂ ਚੰਦਰਮਾ ਆਉਂਦਾ ਹੈ ਅਸਮਾਨ ਤੇ, ਇੱਕ ਟਿੱਕ ਉਹਨੂੰ ਨਜ਼ਰ ਟਿਕਾ ਕੇ ਦੇਖਦੀ ਏ। ਚੰਦਰਮਾ ਜਦੋਂ ਇਹ ਆਪਣੀ ਥਾਂ ਸਾਰੀ ਰਾਤ ਬਦਲਦਾ ਹੈ, ਆਪਣੀ ਗਤੀਸ਼ੀਲ ਚੰਦਰਮਾ ਗਤੀ ਨਾਲ ਜਦੋਂ ਰੁੱਖ ਚੇਂਜ ਕਰਦਾ, ਪਰ ਚਕੋਰ ਜੇ ਚੜ੍ਹਦੇ ਵਾਲੇ ਪਾਸੇ ਚੰਦਰਮਾ ਆਇਆ ਪੂਰਨਮਾਸ਼ੀ ਦਾ, ਤੇ ਉਹਨੇ ਇਹ ਨਹੀਂ ਕਿ ਚੰਦਰਮਾ ਦੇ ਨਾਲ ਨਾਲ ਆਪਣੇ ਲੱਤਾਂ ਨੂੰ, ਆਪਣੇ ਜਿਸਮ ਨੂੰ ਘੁਮਾਉਣਾ ਹੈ, ਉਹਦਾ ਸੁਭਾਅ ਹੈ। ਚੰਦਰਮਾ ਜੇ ਇਸ ਪਾਸਿਓਂ ਚੜਿਆ ਚੜ੍ਹਦੇ ਵਾਲੇ ਪਾਸਿਓਂ, ਸ਼ਾਮ ਨੂੰ ਉਹਨੇ ਸਵੇਰ ਤੱਕ ਲਹਿੰਦੇ ਵਾਲੇ ਪਾਸੇ ਆਉਣਾ ਹੈ। ਚਕੋਰ ਆਪਣੇ ਪੈਰਾਂ ਨੂੰ ਸਾਰੀ ਰਾਤ ਇੱਕ ਥਾਂ ਤੇ ਥਿਰ ਰੱਖੇਗੀ, ਸਿਰਫ ਆਪਣੀ ਗਰਦਨ ਨੂੰ ਹੀ ਚੰਦਰਮਾ ਦੇ ਨਾਲ ਮੋੜੀ ਜਾਏ। ਗਰਦਨ ਮੋੜਦੀ ਹੈ, ਕਦੀ ਆਪਣੇ ਪੈਰ ਨਹੀਂ। ਇੰਨੀ ਕੁ ਉਹਦੀ ਸੁਰਤ, ਇੰਨਾ ਟਿਕਾ ਕਿ ਉਹਨੂੰ ਆਪਣੇ ਜਿਸਮ ਦਾ ਵੀ ਕੋਈ ਪਤਾ ਨਹੀਂ, ਕੇਵਲ ਤਾਂ ਕੇਵਲ ਆਪਣੀ ਗਰਦਨ ਨੂੰ ਝੁਕਾ ਕੇ ਆਪਣੀ ਪਿੱਠ ਤੇ ਲਾ ਲੈਂਦੀ ਏ ਤੇ ਕਈ ਵਾਰੀ ਉਹਦੀ ਗਰਦਨ ਝੁਕਣਾ ਵੀ ਉਹਦੀ ਮੌਤ ਦਾ ਕਾਰਨ ਬਣ ਜਾਂਦਾ ਹੈ। ਪਰ ਉਹ ਕਿਹੜੀ ਖਿੱਚ ਹੈ? ਚਕੋਰ ਨੂੰ ਕਿਸੇ ਨੇ ਤਾਲੀਮ ਨਹੀਂ ਦਿੱਤੀ, ਚਕੋਰ ਨੂੰ ਕਿਸੇ ਨੇ ਪੜਾਇਆ ਨਹੀਂ, ਚਕੋਰ ਲਈ ਕੋਈ ਵਿਦਿਆ ਦਾ ਸਾਧਨ ਨਹੀਂ, ਪਰ ਪਰਮਾਤਮਾ ਨੇ ਚਕੋਰ ਦੇ ਅੰਦਰ ਚੰਦਰਮਾ ਦੇ ਪ੍ਰਤੀ ਇੱਕ ਖਿੱਚ ਪੈਦਾ ਕੀਤੀ, ਜਿਸ ਖਿੱਚ ਨੂੰ ਜੇ ਕਿਤੇ ਮਨੁੱਖ ਸਮਝੇ ਉਸੇ ਖਿੱਚ ਨੂੰ ਹੀ ਪ੍ਰੇਮ ਕਿਹਾ ਗਿਆ ਹੈ। ਹੁਣ ਉਹ ਦਿਸ ਨਹੀਂ ਰਹੀ ਪਰ ਉਹਦਾ ਚੰਦਰਮਾ ਨਾਲ ਨੇਕ ਹੈ। ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਅਰਜ਼ ਕਰ ਰਹੇ, ਭਾਈ ਸਾਹਿਬ ਨੇ ਪਹਿਲਾ ਬਚਨ ਕਿਹਾ, ਚੰਦ ਚਕੋਰ ਪ੍ਰੀਤ ਹੈ, ਚਕੋਰ ਦੀ ਚੰਦਰਮਾ ਨਾਲ ਪ੍ਰੀਤ ਹੈ, ਪ੍ਰੇਮ ਹੈ, ਤੇ ਉਹ ਇੱਕ ਟਿਕ ਚੰਦਰਮਾ ਨੂੰ ਦੇਖ ਰਹੀ ਹੈ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਖਾਲੇ, ਤਾਰ ਦਾ ਅਖਰੀ ਅਰਥ ਹੁੰਦਾ ਲਿਵ ਲਾਣੀ, ਇੱਕ ਟਿਕ ਦੇਖੀ ਜਾਣਾ। ਭਾਈ ਸਾਹਿਬ ਕਹਿੰਦੇ ਨੇ ਦੇਖੋ ਪਰਮਾਤਮਾ ਨੇ ਪ੍ਰੇਮ ਇੱਕ ਜਾਨਵਰ ਵਿੱਚ, ਇੱਕ ਜੀਵ ਵਿੱਚ, ਇੱਕ ਪੰਛੀ ਵਿੱਚ ਵੀ ਪੈਦਾ ਕਰ ਦਿੱਤਾ। ਇੱਕ ਟਿਕ ਹੋ ਕੇ ਚੰਦਰਮਾ ਨੂੰ ਦੇਖ ਰਹੀ ਹੈ। ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਖਾਲੇ, ਚੱਕਵੀ ਸੂਰਜ ਖੇਤ ਹੈ, ਮਿਲ ਖੂਣ ਸੁਖਾਲੇ। ਹੁਣ ਇੱਥੇ ਭਾਵੇਂ ਸ਼ਬਦ ਉਨ੍ਹਾਂ ਨੇ ਸੂਰਜ ਖੇਤ ਕਿਹਾ ਹੈ ਕਿ ਚੱਕਵੀ ਦਾ ਸੂਰਜ ਨਾਲ ਨੇਕ ਹੈ, ਦਰਅਸਲ ਉਹਦਾ ਸੂਰਜ ਨਾਲ ਨੇ ਨਹੀਂ, ਚੱਕਵੀ ਦਾ ਨੇ ਤਾਂ ਆਪਣੇ ਚੱਕਵੇ ਦੇ ਨਾਲ ਹੈ, ਕਿਉਂਕਿ ਸੂਰਜ ਚੜ੍ਹਨ ਨਾਲ ਚਾਨਣ ਵਿੱਚ ਉਨ੍ਹਾਂ ਦਾ ਮਿਲਾਪ ਹੈ ਤੇ ਅੰਧਕਾਰ ਵਿੱਚ ਰਾਤ ਦੇ ਹਨੇਰੇ ਵਿੱਚ ਉਨ੍ਹਾਂ ਦਾ ਵਿਛੋੜਾ ਪੈ ਜਾਂਦਾ ਹੈ। ਹੁਣ ਇੱਕ ਰਾਤ ਦਾ ਵਿਛੋੜਾ ਹੈ, ਸਾਰੀ ਰਾਤ ਚੱਕਵੀ ਤੇ ਚੱਕਵਾ ਇੱਕ ਦੂਜੇ ਨੂੰ ਪੁਕਾਰੀ ਜਾ ਰਹੇ ਨੇ। ਹਜ਼ੂਰ ਦੇ ਪਿਆਰੇ ਸਿੱਖ ਭਾਈ ਗੁਰਦਾਸ ਕਹਿੰਦੇ ਨੇ ਉਸ ਚੱਕਵੀ ਤੇ ਚੱਕਵੇ ਨੂੰ ਮਨੁੱਖ ਵਰਗਾ ਉਹਦਾ ਸਰੀਰ ਨਹੀਂ, ਮਨੁੱਖ ਵਰਗੀ ਉਹਦੀ ਬੁੱਧੀ ਨਹੀਂ, ਮਨੁੱਖ ਵਰਗੀ ਉਹਦੀ ਸੋਚਣ ਦੀ ਸ਼ਕਤੀ ਨਹੀਂ। ਮਨੁੱਖ ਜਿਤਨਾ ਉਹ ਕੋਈ ਕਾਰ ਵਿਖਾਰ ਵੀ ਨਹੀਂ ਕਰ ਸਕਦਾ, ਪਰ ਦੇਖ ਉਸ ਚੱਕਵੀ ਤੇ ਚੱਕਵੇ ਅੰਦਰ ਵੀ ਪਰਮਾਤਮਾ ਨੇ ਖਿੱਚ ਰੱਖ ਦਿੱਤੀ। ਇੱਕ ਰਾਤ ਦਾ ਵਿਛੋੜਾ ਪਿਆ ਤੇ ਸਾਰੀ ਰਾਤ ਇੱਕ ਦੂਜੇ ਨੂੰ ਪੁਕਾਰ ਦੇ ਰਹੇ, ਓਨੀ ਦੇਰ ਤੱਕ ਚੈਨ ਨਹੀਂ, ਸਕੂਨ ਨਹੀਂ, ਜਿੰਨੀ ਦੇਰ ਤੱਕ ਚੱਕਵੀ ਤੇ ਚੱਕਵਾ ਦੋਨੋਂ ਆਪਸ ਵਿੱਚ ਮਿਲ ਨਹੀਂ ਜਾਂਦੇ। ਹੁਣ ਉਹ ਕਿਹੜੀ ਖਿੱਚ ਹੈ ਜਿਹੜੀ ਸਾਰੀ ਰਾਤ ਕੁਰਲਾਉਂਦੇ ਰਹੇ, ਪੁਕਾਰਦੇ ਰਹੇ? ਸਿਰ ਮੈਂ ਅਰਜ਼ ਕਰਨੀ ਚਾਹੁੰਦਾ ਕਿ ਗੁਰੂ ਨਾਨਕ ਸਾਹਿਬ ਨੇ ਪ੍ਰੇਮਾ ਭਗਤੀ ਕੀਤੀ ਇੱਕ ਟਿਕ ਹੋ ਕੇ, ਤੇ ਅਰਜ਼ ਕਰ ਰਿਹਾ ਕਿ ਪ੍ਰੇਮ ਦੀ ਦਾਤ ਪਰਮਾਤਮਾ ਨੇ ਇਹ ਖਿੱਚ ਹਰ ਇੱਕ ਦੇ ਵਿੱਚ ਪੈਦਾ ਕੀਤੀ ਹੈ। ਕਮਲ ਵਿੱਚ ਖਿੱਚ ਹੈ ਸੂਰਜ ਨੂੰ ਦੇਖ ਕੇ, ਚੱਕਵੀ ਤੇ ਚੱਕਵੇ ਅੰਦਰ ਖਿੱਚ ਹੈ, ਚੰਦਰਮਾ ਤੇ ਚਕੋਰ ਦੀ ਖਿੱਚ ਹੈ। ਭਾਈ ਸਾਹਿਬ ਨੇ ਦੂਸਰਾ ਬਚਨ ਕਿਹਾ, ਪਹਿਲਾਂ ਸੀ ਚੰਦ ਚਕੋਰ ਪ੍ਰੀਤ ਹੈ, ਲਾਏ ਤਿਆਰ ਤਾਰ ਨਿਖਾਲੇ, ਚੱਕਵੀ ਸੂਰਜ ਖੇਤ ਹੈ, ਮਿਲ ਖੂਣ ਸੁਖਾਲੇ, ਨਿਹੋਂ ਕਵਲ ਜਲ ਜਾਣੀਐ ਖਿੜ ਮੂੰਹ ਵਿਖਾਲੇ। ਹੁਣ ਪਾਣੀ ਤੇ ਕਮਲ ਦਾ ਫੁੱਲ ਆਪਸੀ ਕੈਸਾ ਪਿਆਰ ਪੈ ਕਰਦੇ ਕਿ ਸੁੱਕੀ ਮਿੱਟੀ ਦੇ ਉੱਤੇ ਕਮਲ ਦੇ ਫੁੱਲ ਕਦੀ ਪ੍ਰਫੁੱਲਤ ਹੁੰਦੇ ਦੇਖੇ ਨੇ? ਜ਼ਮੀਨ ਤਾਂ ਉਹੀ ਏ, ਛੱਪੜ ਟੋਬਾ ਤਾਂ ਉਹੀ ਹੈ, ਪਰ ਕਮਲ ਦੇ ਫੁੱਲ ਨਾ ਸੁੱਕੇ ਕਦੀ ਟੋਬੇ ਵਿੱਚ, ਨਾ ਸੁੱਕੀ ਜ਼ਮੀਨ ਤੇ ਪ੍ਰਫੁੱਲਤ ਹੋਣਗੇ। ਪਾਣੀ ਰੁਕਣ ਦੀ ਦੇਰ ਏ ਤੇ ਸਾਉਣ ਦੇ ਮਹੀਨੇ ਵਿੱਚ ਕਮਲ ਦੇ ਫੁੱਲ ਆਪਣੇ ਆਪ ਨੂੰ ਪ੍ਰਫੁੱਲਤ ਕਰਦੇ ਨੇ ਤੇ ਪਾਣੀ ਦੇ ਵਿੱਚ ਉਹ ਪੂਰਨ ਤੌਰ ਤੇ ਖਿੜ ਜਾਂਦੇ ਨੇ। ਅੱਗੇ ਮੈਂ ਅਰਜ਼ ਕਰਨੀ, ਕਮਲ ਦੇ ਫੁੱਲ ਦੀ ਖਿੱਚ ਸੂਰਜ ਨਾਲ ਵੀ ਹੈ, ਕਮਲ ਦੇ ਫੁੱਲ ਨੂੰ ਜ਼ਿੰਦਗੀ ਪਾਣੀ ਵੀ ਦੇ ਰਿਹਾ ਹੈ, ਪਰ ਜਿਹੜੀ ਦਿਸਦੀ ਨਹੀਂ ਉਹ ਖਿੱਚ ਪਾਣੀ ਵਿੱਚੋਂ ਉਹਨੂੰ ਮਿਲ ਰਹੀ ਹੈ। ਭਾਈ ਸਾਹਿਬ ਨੇ ਚੌਥਾ ਬਚਨ ਕੀਤਾ, ਕਹਿਣ ਲੱਗੇ, ਮੋਰ ਬਬੀਏ ਬੋਲਦੇ ਵੇਖ ਬੱਦਲ ਕਾਲੇ। ਹੁਣ ਕਾਲਾ ਬੱਦਲ ਅਸਮਾਨ ਤੇ ਚੜ ਕੇ ਆਉਂਦਾ, ਜਿਤਨਾ ਮੋਰ ਉਹਨੂੰ ਦੇਖ ਕੇ ਖੁਸ਼ ਹੁੰਦਾ, ਹੁਣ ਬੱਦਲ ਦਾ ਤੇ ਮੋਰ ਦਾ ਆਪਸੀ ਕੀ ਰਿਸ਼ਤਾ ਹੈ? ਉਹ ਅਸਮਾਨ ਦੇ ਉੱਤੇ, ਉਹ ਧਰਤੀ ਦੇ ਉੱਤੇ, ਜਦੋਂ ਕਾਲੀ ਘਟਾ ਚੜੀ ਤੇ ਮੋਰ ਇੱਕੋ ਦਮ ਪਹਿਲਾਂ ਪਾਉਣ ਲੱਗ ਪਿਆ ਤੇ ਆਪਣੇ ਪੰਖ ਉਹਨੇ ਪੂਰਨ ਤੌਰ ਤੇ ਖਿਲਾਰ ਲਏ, ਬਖੇਰ ਲਏ। ਉਸ ਬੱਦਲ ਨੂੰ ਦੇਖ ਕੇ ਮੋਰ ਦੇ ਅੰਦਰ ਵੀ ਪਰਮਾਤਮਾ ਨੇ ਇੱਕ ਖਿੱਚ ਪੈਦਾ ਕਰ ਦਿੱਤੀ, ਜਿਹੜੀ ਬੱਦਲ ਨੂੰ ਦੇਖ ਕੇ ਖੜਾਓ ਵਿੱਚ ਆਇਆ ਤੇ ਨੱਚਣ ਲੱਗ ਪਿਆ। ਪਪੀਏ ਵੱਲ ਝਾਤੀ ਮਾਰੀਏ, ਸੱਚ ਜਾਣਿਓ ਬਾਕੀ ਸਾਲ ਦੇ ਮਹੀਨੇ ਪਪੀਆ ਕਦੀ ਵੀ ਉੱਚੀ ਨਹੀਂ ਪੁਕਾਰਦਾ, ਪਰ ਜਦੋਂ ਹਾੜ ਤੇ ਸੌਣ ਦਾ ਮਹੀਨਾ ਹੁੰਦਾ ਭਾਦੋਂ ਦਾ, ਉਦੋਂ ਪਪੀਏ ਦੇ ਗਲੇ ਵਿੱਚ ਵੀ ਰਾਗ ਪੈਦਾ ਹੋ ਜਾਂਦਾ, ਉਹ ਵੀ ਬੱਦਲਾਂ ਨੂੰ ਦੇਖ ਕੇ ਉੱਚੀ ਉੱਚੀ ਪੁਕਾਰਨ ਲੱਗ ਪਿਆ ਹੈ। ਉਹਦੇ ਵਿੱਚ ਵੀ ਇੱਕ ਖਿੱਚ ਹੈ। ਚਕੋਰ ਵਿੱਚ ਕਮਲ ਫੁੱਲ ਵਿੱਚ, ਚੱਕਵੀ ਵਿੱਚ, ਮੋਰ ਤੇ ਬਬੀਏ ਵਿੱਚ, ਤੇ ਸੱਚ ਜਾਣੂ ਮਾਂ ਤੇ ਪੁੱਤਰ ਦੀ ਵੀ ਇੱਕ ਖਿੱਚ ਹੈ। ਇਸਤਰੀ ਦੀ ਪਤੀ ਤੇ ਪਤਨੀ ਦੇ ਅੰਦਰ ਵੀ ਇੱਕ ਦੂਜੇ ਪ੍ਰਤੀ ਖਿੱਚ ਹੈ। ਪਰ ਭਾਈ ਸਾਹਿਬ ਨੇ ਸਾਰੀਆਂ ਗੱਲਾਂ ਕਰਕੇ ਕਹਿਣ ਲੱਗੇ, ਚੰਦਰਮਾ ਦੀ ਚਕੋਰ ਨਾਲ ਪ੍ਰੀਤ ਹੈ, ਚਕੋਰ ਦੀ ਚੰਦਰਮਾ ਨਾਲ ਪ੍ਰੀਤ ਹੈ, ਪਰ ਸੱਚ ਜਾਣੀ ਚੰਦਰਮਾ ਬੇਵਫਾਈ ਕਰ ਸਕਦਾ ਹੈ। ਪਿਆਰਿਆ, ਕਿ ਪਾਣੀ ਜਿਹੜਾ ਉਹ ਸੁੱਕ ਸਕਦਾ ਹੈ, ਕਮਲ ਫੁੱਲ ਮੁਰਝਾ ਸਕਦਾ ਹੈ, ਚੱਕਵੀ ਤੇ ਚੱਕਵੇ ਦਾ ਵਿਛੋੜਾ ਪੈ ਸਕਦਾ ਹੈ, ਚਮਕਦੇ ਹੋਏ ਬੱਦਲ ਦੂਰ ਜਾ ਸਕਦੇ ਨੇ, ਮੋਰ ਤੇ ਬਬੀਏ ਵਿਲਕਦੇ ਰਹਿ ਸਕਦੇ ਨੇ, ਮਾਂ ਤੇ ਬਾਪ ਸਾਥ ਛੱਡ ਕੇ ਜਾ ਸਕਦੇ ਨੇ। ਨਾਰ ਤੇ ਪਤਾਰ ਦਾ ਪਿਆਰ ਹੈ, ਪਰ ਮੌਤ ਪਿਆਰ ਨੂੰ ਵਿਛੋੜ ਸਕਦੀ ਹੈ, ਪਰ ਗੁਰੂ ਤੇ ਰੱਬ ਦੀ ਪ੍ਰੀਤ ਐਸੀ ਹੈ ਜਿਸ ਹਿਰਦੇ ਵਿਚ ਟਿਕ ਜਾਏ, ਸੱਚ ਜਾਣੋ ਇਹ ਪ੍ਰੀਤ ਮਰਨ ਤੋਂ ਬਾਅਦ ਵੀ ਕਦੀ ਨਹੀਂ ਟੁੱਟਦੀ। ਇਹ ਕੈਸੀ ਪ੍ਰੀਤ ਹੈ? ਭਾਈ ਸਾਹਿਬ ਨੇ ਪਿਆਰ ਦੀ ਵਿਆਖਿਆ ਕਰਦਿਆਂ ਬਹੁਤ ਸੋਹਣੀ ਇਹ ਪੌੜੀ ਕਹੀ, ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਖਾਲੇ, ਚੱਕਵੀ ਸੂਰਜ ਖੇਤ ਹੈ ਮਿਲ ਖੂਣ ਸੁਖਾਲੇ, ਨਿਉ ਕਵਲ ਜਨ ਜਾਣੀਆਂ ਖਿੜ ਮੂੰਹ ਵਿਖਾਲੇ, ਮੋਰ ਬਾਬੀਏ ਬੋਲਦੇ ਵੇਖ ਬੱਦਲ ਕਾਲੇ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ। ਪਰ ਪਿਆਰਿਆ, ਗੁਰੂ ਨਾਨਕ ਦੀ ਪ੍ਰੀਤ ਕੈਸੀ ਹੈ? ਪੀਰ ਮਰੀਦਾਂ ਪਿਰ ਹੜੀ ਉਹ ਨਿਭ ਹੈ ਨਾਲੇ, ਕਿ ਮਰੀਦ ਦੀ ਤੇ ਪੀਰ ਦੀ ਜਿਹੜੀ ਪ੍ਰੀਤ ਹੈ ਉਹ ਤੋੜ ਨਿਭਣ ਵਾਲੀ, ਉਹ ਰਸਤੇ ਵਿਚ ਟੁੱਟਣ ਵਾਲੀ ਨੇ। ਆਪ ਤਵੱਜੋ ਦੇਣਾ, ਗੁਰੂ ਨਾਨਕ ਸਾਹਿਬ ਨੇ ਉਸ ਕਰਤਾਰ ਦੀ ਪ੍ਰੇਮਾ ਭਗਤੀ ਕੀਤੀ, ਤੇ ਜਦੋਂ ਅਸੀਂ ਬਾਬੇ ਨਾਨਕ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਉਨ੍ਹਾਂ ਨੇ ਆਪਣੀ ਅੰਮ੍ਰਿਤ ਬਾਣੀ ਵਿਚ ਆਪਣੇ ਮਨ ਨੂੰ ਮੁਖਾਤਬ ਕਰਕੇ ਪਿਆਰੇ ਨੂੰ ਪਿਆਰ ਕਰਨ ਦੇ ਕੁਝ ਜੁਗਤਾਂ ਸਾਨੂੰ ਦੱਸੀਆਂ। ਹਜ਼ੂਰ ਦੀ ਸ੍ਰੀ ਰਾਗ ਵਿਚ ਇਕ ਅਸ਼ਟਪਦੀ ਹੈ, ਉਸ ਅਸ਼ਟਪਦੀ ਦੇ ਕੁਝ ਪਦੇ ਮੈਂ ਆਪ ਜੀ ਦੇ ਸਮਕਸ਼ ਰੱਖਣੇ ਚਾਹੁੰਦਾ ਹਾਂ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਪ੍ਰੇਮਾ ਭਗਤੀ ਕੈਸੀ ਹੈ। ਉਸ ਅਸ਼ਟਪਦੀ ਦੀਆਂ ਰਹਾਓ ਦੀਆਂ ਤੁਕਾਂ ਨੇ, ਰਹਾਓ ਦੇ ਬਚਨ ਨੇ, ਮਨ ਰੇ ਕਿਉਂ ਛੂਟੈ ਬਿਨ ਪਿਆਰ, ਹੇ ਮੇਰੇ ਮਨਾ ਕੀ ਪਰਮਾਤਮਾ ਨੂੰ ਪ੍ਰੇਮ ਤੋਂ ਕਰਨ ਤੋਂ ਬਿਨਾਂ ਤੇਰਾ ਖਹਿੜਾ ਛੁੱਟ ਸਕਦਾ ਹੈ? ਕੀ ਤੂੰ ਬੰਧਨਾਂ ਤੋਂ ਮੁਕਤ ਹੋ ਸਕਣਾ ਪਰਮਾਤਮਾ ਨੂੰ ਪ੍ਰੇਮ ਕਰਨ ਤੋਂ ਬਿਨਾਂ? ਮਨ ਰੇ ਕਿਉਂ ਛੂਟੈ ਬਿਨ ਪਿਆਰ, ਗੁਰਮੁਖ ਅੰਤਰ ਰਵ ਰਿਹਾ ਹਰ ਬਖਸ਼ੇ ਭਗਤ ਭੰਡਾਰ। ਗੁਰੂ ਦੇ ਰਾਹੀਂ ਇਹ ਸਮਝ ਪੈਂਦੀ ਏ ਕਿ ਪਰਮਾਤਮਾ ਸਾਰੀਆਂ ਥਾਵਾਂ ਤੇ ਰਵਿਆ ਹੈ, ਤੇ ਗੁਰੂ ਕਿਰਪਾ ਕਰੇ ਤੇ ਭਗਤੀ ਦੇ ਭੰਡਾਰੇ ਬਖਸ਼ਦਾ ਹੈ। ਰਹਾਓ ਦੀ ਤੁਕ ਨੂੰ ਫਿਰ ਸਮਝੀਏ, ਮਨ ਰੇ ਕਿਉਂ ਛੁੱਟੈ ਬਿਨ ਪਿਆਰ, ਪਿਆਰ ਤੋਂ ਬਿਨਾਂ, ਪ੍ਰੇਮ ਤੋਂ ਬਿਨਾਂ ਉਸ ਪਰਮਾਤਮਾ ਨੂੰ ਕਦੀ ਤੂੰ ਖੁਸ਼ ਨਹੀਂ ਕਰ ਸਕਦਾ। ਗੁਰੂ ਤੋਂ ਬਿਨਾਂ ਤੈਨੂੰ ਪ੍ਰੇਮ ਕਰਨ ਦੀ ਜੁਗਤ ਨਹੀਂ ਆਉਣੀ। ਵੈਸੇ ਤਾਂ ਜੇ ਇਨਸਾਨ ਨੂੰ ਸਮਝ ਪੈ ਜਾਏ ਕਿ ਪ੍ਰੇਮ, ਪ੍ਰੀਤ, ਪਿਆਰ ਨੇ ਇਹ ਜਿਤਨੇ ਵੀ ਸ਼ਬਦ ਅਸੀਂ ਵਰਤਨੇ ਆ, ਜੇ ਇਨਸਾਨ ਦੇ ਸਰੀਰ ਅੰਦਰ, ਤਨ ਅੰਦਰ ਪਰਮਾਤਮਾ ਲਈ ਪ੍ਰੀਤ ਨਹੀਂ, ਪਿਆਰ ਨਹੀਂ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਿਆਰ ਤੋਂ ਪ੍ਰੀਤ ਤੋਂ ਬਿਨਾਂ ਜਿਹੜੇ ਮਨੁੱਖਾਂ ਦੇ ਤਨ ਨੇ, ਕਹਿੰਦੇ ਨੇ ਮਾਨੋ ਉਹ ਤਾਂ ਇਸ ਤਰ੍ਹਾਂ ਨੇ ਜਿਵੇਂ ਸ਼ਮਸ਼ਾਨ ਭੂਮੀ ਵਿਚ ਮੁਰਦੇ ਸੜ ਕੇ ਕਿਸੇ ਮਿੱਟੀ ਦਾ ਢੇਰ ਹੋ ਜਾ। ਉਹ ਤਾਂ ਇਸ ਤਰ੍ਹਾਂ ਨੇ ਕਿ ਜਿਵੇਂ ਮਾਨੋ ਕਿ ਇੱਕ ਮਰਿਆ ਹੋਇਆ ਸਰੀਰ ਪਿਆਕ ਹੈ, ਮਰੇ ਹੋਏ ਸਰੀਰ ਵਿਚ ਕੋਈ ਹਰਕਤ ਨਹੀਂ, ਤੇ ਜਿਸ ਮਨੁੱਖ ਦੇ ਜਿਸਮ ਅੰਦਰ ਪਰਮਾਤਮਾ ਦਾ ਪਿਆਰ ਨਹੀਂ, ਸੱਚ ਜਾਣਿਓ ਉਹ ਖਾਏ ਵੀ, ਪੀਏ ਵੀ, ਬੋਲੇ ਵੀ, ਪਰ ਗੁਰੂ ਦੀ ਨਜ਼ਰ ਵਿਚ ਇਕ ਉਹ ਜਿੰਦਾ ਲਾਸ਼ ਹੈ, ਉਹ ਮੁਰਦਾ ਹੈ। ਜੇ ਉਸ ਅੰਦਰ ਪ੍ਰੀਤ ਨਹੀਂ ਤਾਂ ਪਿਆਰ ਤੋਂ ਬਿਨਾਂ ਛੁੱਟ ਨਹੀਂ ਸਕਦਾ। ਹਜ਼ੂਰ ਦੇ ਬਚਨ ਅਸੀਂ ਪੜ੍ਹਦੇ ਹਾਂ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਇਹ ਸਾਰੇ ਗੁਣ ਹੋਣ ਦੇ ਬਾਵਜੂਦ ਵੀ ਮ੍ਰਿਤਕ ਕਈਆਂ ਨਾਨਕਾ ਜੇ ਪ੍ਰੀਤ ਨਹੀਂ। ਭਗਵੰਤ ਬਾਬਾ ਨਾਨਕ ਜੀ ਕਹਿ ਰਹੇ ਨੇ, ਮਨ ਰੇ ਕਿਉਂ ਛੂਟੈ ਬਿਨ ਪਿਆਰ, ਮ੍ਰਿਤਕ ਕਈਆਂ ਨਾਨਕਾ ਜੇ ਪ੍ਰੀਤ ਨਹੀਂ। ਭਗਵੰਤ, ਜੇ ਉਸ ਪਰਮਾਤਮਾ ਲਈ ਪਿਆਰ ਨਹੀਂ ਤੇ ਸੱਚ ਜਾਣੀ ਉਹ ਸਰੀਰ ਮੁਰਦੇ ਦੇ ਸਮਾਨ ਹੈ, ਉਸ ਸਰੀਰ ਦਾ ਕੋਈ ਅਰਥ ਨਹੀਂ। ਉਹ ਮੁਰਦੇ ਨੂੰ ਜਿਤਨਾ ਮਰਜ਼ੀ ਕੋਈ ਸ਼ਿੰਗਾਰੀ ਜਾਏ ਤੇ ਉਸ ਦਾ ਅਰਥ ਕੀ ਹੈ? ਕੁਛ ਵੀ ਨਹੀਂ। ਹਜ਼ੂਰ ਨੇ ਕਿਹਾ ਪ੍ਰੀਤ ਤੋਂ ਬਿਨਾਂ, ਬਾਬਾ ਫਰੀਦ ਸਾਹਿਬ ਦੇ ਬਚਨ ਸੀ ਪੜ੍ਹਨੇ, ਉਨ੍ਹਾਂ ਨੇ ਜੋਬਨ ਦੀ ਗੱਲ ਕੀਤੀ। ਹੁਣ ਜਵਾਨੀ ਆਪਣੇ ਆਪ ਵਿਚ ਪਰਮਾਤਮਾ ਦੀ ਇਕ ਬੜੀ ਵੱਡੀ ਦਾਤ ਹੈ, ਤੇ ਜੇ ਕਿਸੇ ਬੰਦੇ ਦੇ ਕੋਲ ਜੋਬਨ ਵੀ ਹੈ ਪਰ ਜੋਬਨ ਹੋਣ ਦੇ ਬਾਵਜੂਦ ਉਸ ਦੇ ਅੰਦਰ ਪਿਆਰੇ ਦੀ ਪ੍ਰੀਤ ਨਹੀਂ, ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਪ੍ਰੀਤ ਤੋਂ ਬਿਨਾਂ ਮਨੁੱਖ ਦਾ ਤਨ ਸ਼ਮਸ਼ਾਨ ਭੂਮੀ ਹੈ, ਪ੍ਰੀਤ ਤੋਂ ਬਿਨਾਂ ਤਾਂ ਜਵਾਨੀ ਸੜ ਕੇ ਰਾਖ ਹੋ ਜਾਏ, ਉਹਦਾ ਕਰਨਾ ਕੀ ਹੈ। ਬਾਬਾ ਜੀ ਨੇ ਅੰਮ੍ਰਿਤ ਬਚਨ ਕਹਿ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ। ਕਹਿੰਦੇ ਨੇ ਜੋਬਨ ਜਾਣਦਾ, ਵਕਤ ਦੇ ਜਾਣਦਾ, ਸਮੇਂ ਦਾ ਜਾਣਦਾ, ਸਾਨੂੰ ਕੋਈ ਡਰ ਨਹੀਂ। ਡਰ ਤਾਂ ਉਦੋਂ ਹੈ ਜਦੋਂ ਵਕਤ, ਸਮਾਂ ਜਾਂ ਜੋਬਨ ਜਾਂ ਜੀਵਨ ਪਰਮਾਤਮਾ ਦੇ ਪ੍ਰੇਮ ਤੋਂ ਬਿਨਾਂ ਚਲਾ ਜਾਏ, ਸਿਮਰਨ ਤੋਂ ਬਿਨਾਂ ਚਲਾ ਜਾਏ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਪਣੀਆਂ ਗਜ਼ਲਾਂ ਵਿੱਚ ਪਹਿਲਾ ਸ਼ੇਰ ਹੀ ਇਹ ਕਿਹਾ ਹੈ, ਪਹਿਲੀ ਗਜ਼ਲ ਦਾ। ਕਹਿਣ ਲੱਗੇ ਖਵਾਏ ਬੰਦਗੀ ਆ ਵੁਰਦ ਦਰ ਵਜੂਦ ਮਰਾਂ, ਐ ਮਿਨਸਾਨ ਤੂੰ ਵਜੂਦ ਵਿੱਚ ਤਾਂ ਆਇਆ ਹੈ ਕਿ ਪਰਮਾਤਮਾ ਦੀ ਇਬਾਦਤ ਕਰੇ, ਪਰਮਾਤਮਾ ਦੀ ਬੰਦਗੀ ਕਰੇ। ਜੇ ਪਰਮਾਤਮਾ ਦੀ ਬੰਦਗੀ ਨਹੀਂ ਸੀ ਕਰਨੀ ਤੇ ਫਿਰ ਇਸ ਵਜੂਦ ਵਿੱਚ, ਇਸ ਤਨ ਵਿੱਚ ਆਉਣ ਦਾ ਲਾਭ ਕੀ? ਕਹਿਣ ਲੱਗੇ ਫਿਰ ਐਵੇਂ ਅਸਮਾਨ ਦੇ ਥੱਲੇ ਆਪਣੀ ਜ਼ਿੰਦਗੀ ਦੇ ਦਿਨ ਪਿਆ ਕੱਟਣਾ, ਬੰਦਗੀ ਕਰਕੇ ਹੀ ਜ਼ਿੰਦਗੀ ਹੈ, ਜੇ ਬੰਦਗੀ ਨਹੀਂ ਤੇ ਸੱਚ ਜਾਣੀ ਫਿਰ ਜ਼ਿੰਦਗੀ ਨਹੀਂ। ਹਵਾਏ ਬੰਦਗੀ ਆ ਵੁਰਦ ਦਰ ਵਜੂਦ ਮਰਾਂ, ਵਗਰ ਮੈਂ ਜੋ ਕੇ ਚੁਨੀ ਆਮਦਨ ਨਾਬੂਦ ਮਰਾਂ। ਜੇ ਉਸ ਪਰਮਾਤਮਾ ਦੀ ਇਬਾਦਤ ਨਹੀਂ ਤੇ ਯਾ ਅੱਲਾਹ ਯਾ ਰੱਬ ਮੈਨੂੰ ਇਸ ਸਰੀਰ ਵਿੱਚ ਰਹਿਣ ਦਾ ਕੋਈ ਸ਼ੌਂਕ ਨਹੀਂ, ਕਿਉਂਕਿ ਤੇਰੀ ਬੰਦਗੀ ਦੇ ਸ਼ੌਂਕ ਕਰਕੇ ਹੀ ਮੈਂ ਜੀ ਰਿਹਾ ਹਾਂ। ਪਿਆਰਿਓ ਤਵੱਜੋ ਦਿਆ ਜੇ, ਬਾਬਾ ਨਾਨਕ ਜੀ ਨੇ ਪ੍ਰੇਮਾ ਭਗਤੀ ਕੀਤੀ ਤੇ ਮੈਂ ਅਰਜ਼ ਕਰਨਾ ਪਿਆ ਬਾਬਾ ਜੀ ਦੀ ਬਾਣੀ ਵਿੱਚੋਂ ਪੁੱਛ ਲਈਏ ਕੈਸੀ ਪ੍ਰੇਮਾ ਭਗਤੀ ਉਹਨਾਂ ਕੀਤੀ। ਉਹਨਾਂ ਨੇ ਵਿੱਚ ਪ੍ਰਮਾਣ ਦਿੱਤਾ ਮਨ ਰੇ ਕਿਉਂ ਛੂਟੈ ਬਿਨ ਪਿਆਰ, ਤੇ ਬਾਬਾ ਫਰੀਦ ਕਹਿਣ ਲੱਗੇ ਹਕੀਕਤ ਹੈ ਕਿ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ। ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਖ ਗਏ ਕੁਮਲਾਏ, ਕਿ ਕਿਤੇ ਜਵਾਨੀ ਪਿਆਰ ਤੋਂ ਬਿਨਾਂ ਨਾ ਚਲੀ ਜਾਏ, ਸਾਈਂ ਨੂੰ ਨੇਹ ਕਰਨ ਤੋਂ ਬਿਨਾਂ ਨਾ ਵਿਅਰਥ ਚਲੀ ਜਾਏ। ਸੱਚ ਜਾਣੋ ਉਸ ਮਹਾਂਪੁਰਸ਼ ਦੀ ਕੱਲੀ ਜਵਾਨੀ ਹੀ ਨਹੀਂ, ਜੋਬਨ ਵਿੱਚ ਨਹੀਂ, ਉਹ ਤਾਂ ਆਪਣੇ ਬਚਪਨ ਤੋਂ ਹੀ ਰੱਬ ਨੂੰ ਇਸ਼ਕ ਕਰਨ ਲੱਗ ਪਏ। ਬਾਬਾ ਫਰੀਦ ਸਾਹਿਬ ਅਜੇ ਬਚਪਨਾ ਹੈ ਤੇ ਕੁਰਾਨ ਉਹਨਾਂ ਨੂੰ ਜ਼ਬਾਨੀ ਕੰਠ ਹੋ ਗਈ ਹੈ। ਅਜੇ ਬਚਪਨਾ ਹੈ ਕਿ ਕਿਤਨਾ ਕਿਤਨਾ ਸਮਾਂ ਰੱਬ ਦੀ ਇਬਾਦਤ ਵੀ ਜੁੜੇ ਰਹਿੰਦੇ ਨੇ। ਆਖਰ ਉਹ ਕੈਸੀ ਪਰਮ ਅਵਸਥਾ ਮਿਲੀ ਕਿ ਜਿੱਦਣ ਜ਼ਮੀਨ ਤੇ ਪਈ ਹੋਈ ਖਾਕ ਮਿੱਟੀ ਆਪਣੇ ਮੂੰਹ ਦੇ ਵਿੱਚ ਪਾਈ ਤੇ ਉਸ ਮਿੱਟੀ ਵਿੱਚੋਂ ਵੀ ਸ਼ੱਕਰ ਵਰਗਾ ਸਵਾਦ ਆ ਗਿਆ। ਕਿਉਂ? ਆਪਣਾ ਅੰਦਰ ਇੰਨਾ ਕੁ ਮਿੱਠਾ ਹੋ ਚੁੱਕਾ ਸੀ, ਆਪ ਮਿਠਾਸ ਦੇ ਭੰਡਾਰੇ ਬਣ ਚੁੱਕੇ ਸਨ। ਤੇ ਹਕੀਕਤ ਏਵੇ ਅਸੀਂ ਕਹਾਂਗੇ ਮਿੱਟੀ ਮਿੱਠੀ ਹੋ ਗਈ, ਜ਼ਮੀਨ ਤੇ ਮਿੱਟੀ ਮਿੱਠੀ ਨਹੀਂ ਹੋਈ, ਅਸਲ ਵਿੱਚ ਬਾਬਾ ਜੀ ਦੀ ਰਸਨਾ ਦੀ ਮਿਠਾਸ ਕਰਕੇ ਮਿੱਟੀ ਵੀ ਮਿੱਠੀ ਹੋ ਗਈ। ਉਸ ਮਹਾਂਪੁਰਸ਼ ਉਹ ਆਪ ਸ਼ੱਕਰ ਗੰਜ ਹੈ, ਸ਼ੱਕਰ ਦੇ ਖਜ਼ਾਨੇ ਨੇ। ਉਸ ਮਹਾਂਪੁਰਸ਼ ਨੇ ਕਿਹਾ, ਕਹਿਣ ਲੱਗੇ ਜੋਬਨ ਚਲਾ ਜਾਏ ਪ੍ਰੀਤ ਤੋਂ ਬਿਨਾਂ, ਜਵਾਨੀ ਚਲੀ ਜਾਏ ਪਿਆਰ ਤੋਂ ਬਿਨਾਂ, ਜ਼ਿੰਦਗੀ ਦਾ ਸਮਾਂ ਨਿਕਲ ਜਾਏ ਪ੍ਰੀਤ ਤੋਂ ਬਿਨਾਂ, ਤੇ ਇਹ ਅੰਦਰ ਨੂੰ ਦੁੱਖ ਪਾਸਦਾ ਹੈ। ਕੇਵਲ ਜੋਬਨ ਨਹੀਂ, ਆਪਣੇ ਅੰਤਲੇ ਸਮੇਂ ਵੀ ਉਹ ਮਹਾਂਪੁਰਸ਼ ਰੱਬ ਦੀ ਇਬਾਦਤ ਵੀ ਜੁੜਿਆ ਹੈ, ਖੁਦਾ ਦੀ ਇਬਾਦਤ ਵੀ ਜੁੜਿਆ ਹੈ। ਤੇ ਜਦੋਂ ਨਮਾਜ਼ ਅਦਾ ਪੈ ਕਰਦੇ ਨੇ, ਅਚਨਚੇਤ ਗਸ਼ੀ ਪਈ ਹੈ, ਬੇਹੋਸ਼ ਹੋ ਕੇ ਜ਼ਮੀਨ ਤੇ ਗਿਰ ਗਏ, ਸਜਦਾ ਪੂਰੀ ਤਰ੍ਹਾਂ ਕਰ ਨਾ ਸਕੇ। ਮੁਰੀਦਾਂ ਨੇ ਬਾਬਾ ਫਰੀਦ ਸਾਹਿਬ ਜੀ ਨੂੰ ਸੰਭਾਲਿਆ। ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਬਾਬਾ ਜੀ ਨੂੰ ਜਦੋਂ ਤਲੀਆਂ ਪੈਰਾਂ ਦੀਆਂ ਚਸ਼ੀਆਂ, ਉਨ੍ਹਾਂ ਨੇ ਹੱਥ ਪਕੜ ਕੇ ਹੱਥ ਪੈਰ ਘੁੱਟੇ ਨੱਪੇ ਤੇ ਉੱਠ ਕੇ ਬੈਠ ਗਏ। ਤੇ ਪਹਿਲਾ ਪ੍ਰਸ਼ਨ ਸੀ ਉਸ ਮਹਾਂਪੁਰਸ਼ ਦਾ, ਪ੍ਰੀਤ ਕੈਸੀ ਹੈ? ਕਹਿਣ ਲੱਗੇ ਨਮਾਜ਼ ਅਦਾ ਹੋ ਗਈ, ਮੇਰਾ ਨੇਮ ਨਿਭ ਗਿਆ, ਬੰਦਗੀ ਵਾਲਾ ਸਮਾਂ ਸਹੀ ਸਫਲ ਹੋ ਗਿਆ। ਬੈਠੇ ਹੋਏ ਮਰੀਦ ਨੇ ਕਿਹਾ, ਬਾਬਾ ਸਾਹਿਬ ਨਮਾਜ਼ ਪੂਰੀ ਤੌਰ ਤੇ ਅਦਾ ਨਾ ਹੋ ਸਕੀ, ਪੂਰਨ ਤੌਰ ਤੇ ਆਪ ਇੱਕੋ ਦਮ ਜ਼ਮੀਨ ਤੇ ਡਿੱਗ ਪਏ। ਕਹਿਣ ਲੱਗੇ ਲਿਆਓ ਪਾਣੀ, ਕਰਾਓ ਮੇਰਾ ਵਜ਼ੂ, ਮੈਂ ਪਰਤ ਕੇ ਫਿਰ ਖੁਦਾ ਦੀ ਯਾਦ ਵੀ ਜੁੜਨਾ ਚਾਹੁੰਦਾ, ਮੈਂ ਨਮਾਜ਼ ਅਦਾ ਕਰਨੀ ਚਾਹੁੰਦਾ ਵਾਂ। ਤੇ ਕਿਸੇ ਨੇ ਉੱਥੇ ਪ੍ਰਸ਼ਨ ਕਰ ਦਿੱਤਾ ਸੀ ਕਿ ਬਾਬਾ ਸਾਹਿਬ ਸਾਰੀ ਜ਼ਿੰਦਗੀ ਤਾਂ ਅੱਲਾਹ ਤਾਲਾ ਦੀ ਵਿਰਧ ਵਿੱਚ, ਉਹਦੇ ਜ਼ਿਕਰ ਵਿੱਚ, ਉਹਦੀ ਯਾਦ ਵਿੱਚ ਬਤੀਤ ਹੋਈ, ਹੁਣ ਜੇ ਨਹੀਂ ਨਮਾਜ਼ ਹੋ ਰਹੀ, ਸਰੀਰ ਖੇਚਲ ਵਿੱਚ ਹੈ, ਤਨ ਨੂੰ ਥੋੜਾ ਬਹੁਤਾ ਖੇਦ ਹੈ, ਹੁਣ ਅੱਜ ਤੁਸੀਂ ਇਹ ਰਹਿਣ ਦਿਓ, ਵਿਸ਼ਰਾਮ ਕਰੋ, ਉਹਨਾਂ ਨੇ ਉਸੇ ਵੇਲੇ ਪਿੱਛੇ ਮੁੜ ਕੇ ਕਿਹਾ, ਕਹਿਣ ਲੱਗੇ ਤੈਨੂੰ ਕੀ ਪਤਾ ਮੇਰਾ ਅੰਦਰ ਕਿੱਥੇ ਖਲੋਤਾ ਹੋਇਆ ਹੈ, ਤੈਨੂੰ ਕੇਵਲ ਮੇਰੀ ਬਾਹਰ ਦੀ ਕਿਰਿਆ ਦਿਸੀ ਕਿ ਮੈਂ ਇੰਨੇ ਸਾਲ ਰੱਬ ਦੀ ਇਬਾਦਤ ਕੀਤੀ, ਇੰਨੇ ਸਾਲ ਮੈਂ ਪਰਮਾਤਮਾ ਦਾ ਜ਼ਿਕਰ ਕੀਤਾ, ਪਰ ਤੈਨੂੰ ਕੀ ਪਤਾ ਮੈਂ ਅੰਦਰੋਂ ਕਿੱਥੇ ਟਿਕਿਆ ਵਾਂ, ਲਿਆਓ ਪਾਣੀ ਲਿਆਓ ਆਪ ਤੇ ਮੈਂ ਵੁਜੂ ਕਰਕੇ ਪਰਮਾਤਮਾ ਦੀ ਯਾਦ ਵੀ ਜੁੜਾਂ, ਰੱਬ ਦੀ ਯਾਦ ਵੀ ਜੁੜਾਂ। ਉਹ ਮਹਾਂਪੁਰਸ਼ ਕਹਿ ਰਹੇ ਨੇ ਕਿ ਵਕਤ ਚਲਾ ਜਾਏ ਪ੍ਰੀਤ ਤੋਂ ਬਿਨਾਂ ਤੇ ਵਿਅਰਥ ਹੈ। ਬਾਬਾ ਨਾਨਕ ਸਾਹਿਬ ਕਹਿ ਰਹੇ ਨੇ ਮਨ ਰੇ ਕਿਉਂ ਛੁੱਟੈ ਬਿਨ ਪਿਆਰ, ਪਿਆਰ ਤੋਂ ਬਿਨਾਂ ਤੂੰ, ਪ੍ਰੇਮ ਤੋਂ ਬਿਨਾਂ ਤੇਰੀ ਬੰਦ ਖਲਾਸੀ ਨਹੀਂ ਹੋਣੀ। ਹੁਣ ਪ੍ਰੇਮ ਬੱਧਾ ਚੱਕੀ ਕਰਮ ਨਹੀਂ, ਪ੍ਰੇਮ ਤਾਂ ਇੱਕ ਅੰਦਰ ਦੀ ਖਿੱਚ ਹੈ, ਪ੍ਰੇਮ ਤਾਂ ਆਪਾਂ ਵਾਰਨ ਵਾਲੀ ਇੱਕ ਅੰਦਰ ਦੀ ਬਿਰਤੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਇਹ ਉਦਾਹਰਨਾਂ ਦਿੱਤੀਆਂ। ਉਸ ਅਸ਼ਟਪਦੀ ਦੀ ਪਹਿਲੀ ਐਗਜ਼ਾਮਪਲ, ਪਹਿਲੀ ਉਦਾਹਰਨ ਇਹ ਵੇ, ਮੈਂ ਅਰਜ਼ ਕਰ ਰਿਹਾ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਕੈਸੀ ਭਗਤੀ ਕੀਤੀ, ਕੇਵਲ ਤਾਂ ਕੇਵਲ ਚੌਂਕੜਾ ਮਾਰ ਕੇ ਨਹੀਂ, ਆਪਣੇ ਆਪ ਨੂੰ ਪੂਰਨ ਤੌਰ ਤੇ ਰੱਬ ਦੇ ਚਰਨਾਂ ਵਿੱਚ ਉਨ੍ਹਾਂ ਨੇ ਫਿਦਾ ਕਰ ਦਿੱਤਾ, ਉਨ੍ਹਾਂ ਨੇ ਸਮਰਪਿਤ ਕਰ ਦਿੱਤਾ। ਬਾਬਾ ਨਾਨਕ ਜੀ ਨੇ ਉਸ ਫਿਦਾ ਹੋਣ ਵਾਲੀਆਂ ਕੁਝ ਉਦਾਹਰਨਾਂ ਨੂੰ ਆਪਣੀ ਬਾਣੀ ਵਿੱਚ ਦਰਜ ਕਰ ਦਿੱਤਾ। ਪੁੱਛਿਆ, ਸੱਚੇ ਪਾਤਸ਼ਾਹ ਇਹ ਤਾਂ ਆਪ ਕਹਿ ਰਹੇ ਹੋ ਕਿ ਪ੍ਰੇਮ ਤੋਂ ਬਿਨਾਂ ਬੰਦ ਖਲਾਸੀ ਨਹੀਂ, ਪਰ ਇਹ ਦੱਸੋ ਪ੍ਰੀਤ ਕੈਸੀ ਕਰੀਏ, ਪਿਆਰ ਕਿਹੋ ਜਿਹਾ ਕਰੀਏ। ਕਿਰਪਾਲੂ ਦਾਤਾ ਜੀ ਨੇ ਪਹਿਲਾ ਪ੍ਰਮਾਣ ਦਿੱਤਾ, ਕਹਿੰਦੇ ਨੇ ਕਮਲ ਦਾ ਫੁੱਲ ਪਾਣੀ ਵਿੱਚ ਖਿੜਿਆ ਹੈ। ਸਿਰਫ ਉਦਾਹਰਨ ਸਮਝਣ ਲਈ ਹੈ, ਆਪਣੀ ਜ਼ਿੰਦਗੀ ਦੇ ਟੁਕਾਣ ਵਾਸਤੇ ਨਾ, ਕਿ ਇਹ ਉਦਾਹਰਨਾਂ ਕੇਵਲ ਵਿਦਵਤਾ ਦੀ ਅੰਦਰ ਦੀ ਖੌ ਨੂੰ ਪ੍ਰਗਟ ਕਰਨ ਲਈ। ਕਥਾ ਦਾ ਮਤਲਬ ਹੈ ਕਿ ਵਿਚਾਰ ਕੇ, ਸੁਣ ਕੇ, ਪੜ੍ਹ ਕੇ, ਘੋ ਕੇ, ਉਹਦੇ ਅਨੁਸਾਰ ਆਪਣਾ ਅਮਲੀ ਜੀਵਨ ਵੀ ਢਾਲਣਾ ਸ਼ੁਰੂ ਕਰ ਦੇਣਾ। ਕਮਲ ਦਾ ਫੁੱਲ ਪਾਣੀ ਵਿੱਚ ਖਿੜਿਆ ਹੈ, ਪਾਣੀ ਦੇ ਵਿੱਚ ਨਿੱਕੀਆਂ ਨਿੱਕੀਆਂ ਤਰੰਗਾਂ ਪੈਦਾ ਹੋਈਆਂ, ਲਹਿਰਾਂ ਪੈਦਾ ਹੋਈਆਂ, ਤੇ ਜਦੋਂ ਪਾਣੀ ਦੀ ਲਹਿਰ ਇੱਕੋਦਮ ਥੋੜੀ ਜਿਹੀ ਹਵਾ ਨਾਲ ਤੇਜ਼ ਹੋਈ ਤੇ ਕਮਲ ਦੀ ਨਾੜ, ਕਮਲ ਦੀ ਨਿੱਕੇ ਜਿਹੇ ਬੂਟੇ ਦੇ ਤਣੇ ਨੂੰ ਵੱਜੀ, ਕਮਲ ਦੀ ਨਾਲੀ ਨੂੰ ਵੱਜਣ ਦੀ ਦੇਰ ਸੀ ਪਾਣੀ ਦੀ ਲਹਿਰ, ਤੇ ਕਮਲ ਜਿਹੜਾ ਜੜ ਤੋਂ ਲੈ ਕੇ ਫੁੱਲ ਤੱਕ ਪੂਰਨ ਤੌਰ ਤੇ ਕੰਬ ਗਿਆ। ਇੱਕੋਦਮ ਉਸ ਲਹਿਰ ਨੇ ਕਮਲ ਨੂੰ ਪਛਾੜਿਆ, ਕਦੀ ਉਹਨੂੰ ਲਹਿਰ ਧੱਕਾ ਮਾਰ ਕੇ ਖੱਬੇ, ਕਦੀ ਸੱਜੇ, ਉਹਨੂੰ ਸਾਰਾ ਦਿਨ ਲਹਿਰ ਆਪਣੇ ਠੋਕਰਾਂ ਦੇ ਵਾਸ ਵਿੱਚ ਕੇਵਲ ਆਪਣੇ ਠੋਕਰਾਂ ਨਾਲ ਖੱਬੇ ਸੱਜੇ ਨੂੰ ਧੱਕਦੀ ਰਹੀ। ਤੇ ਬਾਬਾ ਜੀ ਨੇ ਉੱਥੇ ਕਿਹਾ, ਕਹਿਣ ਲੱਗੇ, ਉਹ ਮਨਾ ਜੇ ਪ੍ਰੇਮਾ ਭਗਤੀ ਕਰਨੀ ਆ ਤੇ ਇਸ ਕਮਲ ਫੁੱਲ ਤੋਂ ਸਿੱਖ ਰੱਬ ਨੂੰ ਪ੍ਰੀਤ ਕਿਵੇਂ ਕਰੀਦੀ ਹੈ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ, ਕਿਹੋ ਜਿਹਾ ਪਿਆਰ ਹੋਵੇ, ਪਿਆਰ ਜਿਹੜਾ ਗਿਲਵੇ ਸ਼ਿਕੇ ਨਹੀਂ ਕਰਦਾ ਹੁੰਦਾ, ਪਿਆਰ ਕਦੀ ਉਲਾਮੇ ਨਹੀਂ ਦਿੰਦਾ ਹੁੰਦਾ। ਤੇ ਸੱਚ ਜਾਣਿਓ ਜਿਹੜਾ ਬੰਦਾ ਮਿੱਤਰਤਾ ਕਰਦਿਆਂ ਹੋਇਆਂ ਵੀ ਉਲਾਮੇ ਗਿਲੇ ਸ਼ਿਕਵੇ ਕਰਦਾ, ਉਹ ਕਦੀ ਪ੍ਰੇਮੀ ਨਹੀਂ ਹੋ ਸਕਦਾ, ਉਹ ਕਦੀ ਪਿਆਰਾ ਨਹੀਂ ਹੋ ਸਕਦਾ। ਕਹਿਣ ਲੱਗੇ, ਇਸ ਕਮਲ ਦੇ ਫੁੱਲ ਨੂੰ ਪੁੱਛ ਕੇ ਪ੍ਰੇਮਾ ਭਗਤੀ ਕੀ ਹੈ? ਹਜ਼ੂਰ ਨੇ ਪੁੱਛਿਆ ਕਮਲ ਦੇ ਫੁੱਲ ਨੂੰ, ਤੇ ਬਾਣੀ ਵਿੱਚ ਇਹ ਗੱਲਾਂ ਦਰਜ ਕਰ ਦਿੱਤੀਆਂ ਕਿ ਇਹ ਕਮਲ ਦੇ ਫੁੱਲ, ਤੈਨੂੰ ਰੱਬ ਨੇ ਸਭ ਤੋਂ ਪਹਿਲਾਂ ਗੁਣ ਇਹ ਦਿੱਤਾ, ਤੂੰ ਚਿੱਕੜ ਵਿੱਚ ਰਹਿ ਕੇ ਵੀ ਨਿਰਲੇਪ ਹੈ। ਦੂਜਾ ਗੁਣ ਤੈਨੂੰ ਪਰਮਾਤਮਾ ਨੇ ਦਿੱਤਾ ਹੈ ਕਿ ਤੇਰੇ ਕੋਲ ਕੋਮਲਤਾ ਹੈ। ਤੀਜਾ ਗੁਣ ਤੈਨੂੰ ਦਿੱਤਾ, ਤੇਰੇ ਕੋਲ ਸੁਗੰਧੀ ਹੈ। ਚੌਥਾ ਗੁਣ ਤੈਨੂੰ ਦਿੱਤਾ, ਤੇਰੇ ਵਿੱਚ ਖਿੱਚ ਹੈ, ਤੂੰ ਕਰੋੜਾਂ ਕੋਲ ਦੂਰ ਬੈਠੇ ਸੂਰਜ ਨਾਲ ਵੀ ਗੱਲਾਂ ਪਿਆ ਕਰਨਾ, ਜਿਹਦੇ ਕੋਲ ਸੁਗੰਧੀ ਹੋਵੇ, ਜਿਹਦੇ ਕੋਲ ਨਿਰਲੇਪਤਾ ਹੋਵੇ, ਜਿਹਦੇ ਕੋਲ ਆਪਣਾ ਸੁਹੱਪਣ ਹੋਵੇ, ਜਿਹਦੇ ਕੋਲ ਦੂਰ ਟਿਕੇ ਹੋਏ ਪ੍ਰੇਮੀ ਨੂੰ ਪਿਆਰ ਕਰਨ ਦੀ ਵੀ ਜਾਂਚ ਹੋਵੇ, ਕੀ ਲੋੜ ਏ ਇਸ ਮੈਲੇ ਜੇ ਪਾਣੀ ਦੀਆਂ ਠੋਕਰਾਂ ਖਾਣ ਦੀ? ਇਹ ਪਾਣੀ ਉੱਠਦਾ ਸਵੇਰੇ, ਲਹਿਰਾਂ ਬਣ ਕੇ ਤੇਰੇ ਨਾਲੀ ਨੂੰ, ਤੇਰੇ ਇਸ ਤਣੇ ਨੂੰ ਰੋਜ਼ ਇਹ ਠੋਕਰਾਂ ਮਾਰਦੇ, ਛੱਡ ਪਰਾ ਇਹੋ ਜਿਹਾ ਪਾਣੀ ਨੂੰ? ਹਜ਼ੂਰ ਕਹਿੰਦੇ ਨੇ ਉਸ ਕਮਲ ਦੇ ਫੁੱਲ ਦਾ ਉੱਤਰ ਸੀ, ਕਹਿੰਦਾ ਬਾਬਾ ਜੀ ਕਿ ਅਸਲ ਵਿੱਚ ਇਸ ਪਾਣੀ ਦੀ ਬਦੌਲਤ ਹੀ ਮੇਰੀ ਖੌਂਦ ਹੈ। ਜਿਸ ਦਿਨ ਮੈਂ ਪਾਣੀ ਨੂੰ ਛੱਡ ਦਿੱਤਾ, ਉਸ ਦਿਨ ਜਿਹੜੇ ਗੁਣ ਤੁਸੀਂ ਮੇਰੇ ਗਿਣਾਏ ਨੇ, ਇਨ੍ਹਾਂ ਵਿੱਚੋਂ ਇੱਕ ਵੀ ਗੁਣ ਨਹੀਂ ਰਹਿਣਾ ਪਾਣੀ ਨੂੰ ਛੱਡਣ ਦੀ ਦੇਰ, ਕਿ ਮੇਰਾ ਆਪਾਂ ਹੀ ਖਤਮ ਹੋ ਜਾਣਾ, ਮੇਰੀ ਖੋਂਦ ਨੂੰ ਖਤਰਾ ਹੈ। ਕਹਿਣ ਲੱਗੇ, ਨਾ ਸੂਰਜ ਦਾ ਪਿਆਰ, ਨਾ ਇਹਦੇ ਤੋਂ ਨਿਰਲੇਪ ਦਾ, ਨਾ ਸੁਗੰਧੀ, ਨਾ ਰੂਪ ਤੇ ਨਾ ਭਵਰੇ, ਤਾਂ ਕੀ ਹੋਇਆ ਜੇ ਪਾਣੀ ਠੋਕਰਾਂ ਮਾਰਦਾ آخر جیڑے تسی گن گن کے دسے نے یہ گن بھی تا مینو پانی نے کرپا کر کے بخشے نے نا جنہیں گن دتے نے یہ ٹھوکر بھی سہاراں گے. حضور نے کہا اے منخ پریما بھگتی دا ارتھ ہے کمل دی تھرا تو پیار کر کیویں پرماتما نے تینو سندر دے دتی ہے پرماتما نے تینو گنا دی سگندی دتی ہے پرماتما نے تینو سرت دتی ہے سنسار وچو نرلیپ رہن دی جگت دتی ہے پرماتما نے تینو طاقت دتی ہے کروڑا جنما دی دوری ہون دے باوجود تو سرت کر کے او دے چرنا نو پکڑ کے کھیڑا پراپت کر سکنا ہے. جس پرماتم دیو نے کمل دی طرح تیرے تے اینی کرپا کیتی ہووے تے جے پھر بھی تھوڑا جا چٹکا لگے دنیاوی تے یک لکھ پرماتما والوں منہ موڑ کے پیٹھ کر کے چلا جائیں سچ جانی اے کدی سچے پریمی نہیں ہوندے. پریمی تا ہووے جڑا ٹھوکر کھا کے بھی اپنے پیارے دا لڑ کدی نہ چھڈے. ایویں پریما بھگتی بابے نانک نے ایسی پریما بھگتی کیتی تے بانی وچ بچن کر گئے کہن لگے رے من ایسی خرشوں پریت کر. رے من دا ارتھ اپنے من نو سمبودھن کیتا اپنے من نو مخاطب کیتا کہن لگے رے من ایسی خرشوں پریت کر جیسی جل کملے جویں کمل تے پانی دی پریت ہے لہری نال پچھاڑی ہے جے لہراں اونوں اٹھ کے پچھاڑ دیاں نے دھکے مار دیاں نے پی وگسے اسنے او لہراں دیاں ٹھوکراں وچ وی خسی جاندا ہے او ٹھوکراں وچوں وی پریم دیاں پینگاں چٹی جا رہے ہیں. میرے بابے نانک نے اس طرح پریت کیتی جویں کمل دا پھل ٹھوکراں سہار کے وی پریت پیا کردا سی. جے کسے نے وٹا چکیا جے کسے نے دیوانہ کیا جے کسے نے مستانہ کیا جے کسے نے پاگل کیا سب کچھ سہ کے بھی میرے گرو نانک صاحب نے اپنے پیارے پرماتما دے نام نو پھر بھی پریت کیتی. دوسری ادارن کرپالو داتا جی نے امرت بانی وچ دتی کہ کہو جی پریما بھگتی کردے پے نے پرمان دین دے نے منا پرماتما دی بھگتی جے تو کرن تریا ہے تے پریما بھگتی اس طرح کر جویں مچھی تے پانی دا آپسی پریم ہے. ویسے تا پریت ہے مچھی دیکھی کہ جتنا پانی ود ہووے اونا مچھی کھیڑے وچ رہندی ہے جتنا پانی کٹدا ہے تیوں تیوں متھی وچ اداسینتا تے تڑ پیدا ہوندی ہے. جیوں جیوں پرماتما دا بھگت بندگی کردا ہے تیوں تیوں کھیڑے وچ آندا ہے تے جدو کتے توٹا آ جائے سچ جانو او مچھی دی طرح لڑچن لگ پیندا ہے تڑفن لگ پیندا ہے. تے بابا جی نے کہا رے من ایسی خرشوں پریت کر نانک نام نرنجن جانو کینی بھگت پریم لولائی. رے من ایسی خرشوں پریت کر کیسی کہن لگے جیسی مچھلی نیر جویں مچھی پانی نو پریت بھی کر دی ہے جوں اد کہو تو سکھ کنا جتنا پانی زیادہ ہوئے مچھی اونی پرسن ہے. کہن لگے جوں اد کہو تو سکھ کنا من تن شانت شریر او دے تن نو او دے من نو کھیڑا کیونکہ مچھی پانی وچ رہ کے آت دی آنند وچ ہے ایسی پریت کر. بابا جی نے تیسرا پرمان دتا کہ پریما بھگتی کی ہے مچھی پانی تو بنا کسے نال سمجھوتا نہیں کر دی. تیسرا پرمان دتو نے کہ رے من ایسی خرشوں پریت کر نانک نام نرنجن جانیو اس طرح کہن لگے رے من ایسی خرشوں پریت کر جیسی چاترک میں جویں ایک پپیا سوانتی بوند نو پیار پیا کردا ہے جویں ایک چاترک نکشتر تو ڈگن والی بوند نو اڈیکدا پیا ہے او دے سامنے سروور پانی دے بھرے نے پر کدی او سروور دا پانی نہیں پیے گا تالاب پانی دے بھرے نے پر چاترک اس پانی نو پسند نہیں کرے گا دریا پانی دے بھر کے وگدے نے پر کدی بھی او اس نو پیار نہیں کرے گا. پر پیاریو سب کچھ او پانی وکھرے وکھرے تالاباں دے کھواں دے ندیاں دے نالیاں دے تیاگ دے گا او دے پرانا دی جڑی پریت ہے او کیول تا کیول پرم پتا پرمیشور دا نام ہے. جویں چاترک سوانتی بوند نو پیار کردا ہے تے رب دی بندگی کرن والا سب کچھ چھڑ دیندا ہے سچ جانو اونوں کیول گرو تے پرماتما ہی چاہیدا ہے. میں ایک کھن وچوں نکل کے ایک پرمان اے دے نال ہور عرض کرنا چاہنا چاترک کدی وی سمجھوتا نہیں کردا سوانتی بوند تو بنا. ਮੇਰੇ ਗੁਰੂ ਅਰਜੁਨ ਸਾਹਿਬ ਨੂੰ ਪੁੱਛਿਆ, ਦਾਤਾ ਜੀ ਪ੍ਰੇਮਾ ਭਗਤੀ ਕੀ ਹੈ? ਉਹਨਾਂ ਨੇ ਇੱਕ ਪ੍ਰਮਾਣ ਦਿੱਤਾ, ਉਹ ਆ ਪ੍ਰੇਮ ਪਿਰੀ। ਪ੍ਰੇਮਾ ਭਗਤ ਕੀ ਹੈ? ਉਹ ਆ ਪ੍ਰੇਮ ਪਿਰੀ। ਕਹਿਣ ਲੱਗੇ, ਕਨਕ ਮਾਨਕ ਗਜ ਮੋਤੀਆਂ ਲਾਲਨ ਮਹਿ ਨਾਹਾ ਨਹੀਂ। ਪ੍ਰੇਮਾ ਭਗਤੀ ਇਹ ਹੈ ਕਿ ਜੇ ਕੋਈ ਪਿਆਰੇ ਦੇ ਸਾਹਮਣੇ ਲਿਆ ਕੇ ਹੀਰਿਆਂ ਦੇ ਢੇਰ ਲਾ ਕੇ ਕਹਿ ਤੂੰ ਬੰਦਗੀ ਛੱਡ ਦੇ, ਗੁਰੂ ਨੂੰ ਛੱਡ ਦੇ, ਕੀਮਤੀ ਹੀਰੇ ਚੁੱਕ ਲੈ। ਜੇ ਕੋਈ ਉਹਦੇ ਸਾਹਮਣੇ ਕੀਮਤੀ ਮੋਤੀ ਲਿਆ ਕੇ ਕਹਿ ਮੋਤੀਆਂ ਨਾਲ ਝੋਲੀਆਂ ਭਰ ਲੈ ਪਰ ਨਾਮ ਦੇ ਮੋਤੀ ਨੂੰ ਛੱਡ ਦੇ। ਜੇ ਕੋਈ ਉਹਦੇ ਸਾਹਮਣੇ ਕੀਮਤੀ ਗਜ, ਇਹ ਵੀ ਮੋਤੀ ਹੈ, ਸਾਹਮਣੇ ਲਿਆ ਕੇ ਰੱਖੇ ਤੂੰ ਪਰਮਾਤਮਾ ਦੀ ਇਬਾਦਤ ਛੱਡ ਦੇ। ਸਾਹਿਬ ਕਹਿੰਦੇ ਨੇ ਜਿਹੜੇ ਪ੍ਰੇਮਾ ਭਗਤੀ ਕਰਨ ਵਾਲੇ ਨੇ ਉਹ ਕਹਿ ਰਹੇ ਨੇ ਉਹ ਆ ਪ੍ਰੇਮ ਪਿਰੀ ਕਣਕ ਮਨ ਗਜ ਮੋਤੀਆਂ ਲਾਲਨ ਨਹਿ ਨਾਹਾ ਨਹੀਂ। ਜੇ ਕੋਈ ਕਹਿ ਚੱਲ ਹੀਰੇ ਮੋਤੀ ਛੱਡ, ਤੈਨੂੰ ਆ ਤਖ਼ਤ ਦੇ ਦਿੰਦੇ ਆ, ਤੈਨੂੰ ਆ ਦੁਨੀਆਂ ਦਾ ਹਰ ਸਵਾਦ ਹੰਡਾਉਣ ਵਾਸਤੇ ਭੋਗਾਂ ਵਾਸਤੇ ਪਦਾਰਥ ਦੇ ਦਿੰਦੇ ਆ, ਅੱਗੋਂ ਉੱਤਰ ਮਿਲਦਾ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਾਹੀ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਉਹ ਆ ਪ੍ਰੇਮ ਪਿਰੀ ਕਣਕ ਮਨ ਗਜ ਮੋਤੀਆਂ ਲਾਲਨ ਨਹਿ ਨਾ ਨਹੀਂ। ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਾਹੀ। ਉਹਨੂੰ ਚਾਹੀਦਾ ਕਿ ਇਹ ਚਰਨਨ ਸ਼ਰਨਨ ਸੰਤਨ ਬੰਧਨ ਸੁਖੋ ਸੁਖ ਪਾਹੀ। ਕਹਿਣ ਲੱਗੇ ਨਾਨਕ ਤਪਤ ਹਰੀ ਮਿਲੇ ਪ੍ਰੇਮ ਪ੍ਰੀ ਇਹ ਵੇ ਪ੍ਰੇਮਾ ਭਗਤੀ। ਮੈਨੂੰ ਤੇਰੇ ਚਰਨਾਂ ਦੀ ਸ਼ਰਨ ਚਾਹੀਦੀ ਹੈ। ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ। ਭਗਤੀ ਪ੍ਰੇਮਾ ਲਾ ਲਿਵ ਲਾ ਕੇ ਕੀਤੀ ਤੇ ਮੇਰੇ ਸੱਚੇ ਪਾਤਸ਼ਾਹ ਨੇ ਫਿਰ ਬਾਣੀ ਵਿਚ ਕਿਹਾ ਰੇ ਮਨ ਐਸੀ ਖਰਸ਼ੋ ਪ੍ਰੀਤ ਕਰ ਜੈਸੀ ਚਾਤਰਕ ਮੈਂ ਸਾਰ ਭਰ ਥਲ ਹਰੀ ਆਵਲੇ। ਪਰ ਪ੍ਰੇਮਾ ਭਗਤੀ ਕਰਨ ਵਾਲਾ ਬੂੰਦ ਨੂੰ ਇੱਕ ਬੂੰਦ ਨਾ ਪਵਹੀ ਕਿ ਜਿਤਨੇ ਮਰਜ਼ੀ ਪਾਣੀ ਦੇ ਭੰਡਾਰ ਹੋਣ ਪਰ ਚਾਤਰਕ ਦੀ ਪਿਆਸ ਕੇਵਲ ਸਵੰਤ ਬੂੰਦ ਹੀ ਬੁਝਾਏਗੀ। ਸਾਹਿਬ ਨੇ ਪਹਿਲਾ ਪ੍ਰਮਾਣ ਕਮਲ ਫੁੱਲ ਦਾ ਦਿੱਤਾ, ਦੂਸਰਾ ਕਿਰਪਾਲੂ ਦਾਤਾ ਜੀ ਨੇ ਮੱਛੀ ਦਾ ਦਿੱਤਾ, ਤੀਸਰਾ ਪ੍ਰਮਾਣ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਚਾਤਰਕ ਦਾ ਦਿੱਤਾ, ਤੇ ਚੌਥਾ ਪ੍ਰਮਾਣ ਦਿੱਤਾ ਪ੍ਰੇਮਾ ਭਗਤੀ ਹੈ ਕਿ ਪ੍ਰੇਮਾ ਭਗਤੀ ਕੀਤੀ। ਤੇ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹਾਂ, ਪਿਆਰਿਓ ਪ੍ਰੇਮਾ ਭਗਤੀ ਹੈ ਕਿ ਆਪਣੀ ਤਾਂ ਇੱਕ ਜ਼ਬਾਨ ਵੀ ਟੇਕ ਕੇ ਗੁਰੂ ਗੁਰੂ ਨਹੀਂ ਜਪਦੀ। ਜੇ ਕਿਤੇ ਟਿਕਣ ਦਾ ਯਤਨ ਕਰੀਏ ਇਹ 5-7 ਮਿੰਟਾਂ ਵੀ ਥੱਕ ਜਾਂਦੀ ਹੈ। ਟੇਕ ਕੇ ਬੰਦੇ ਤੋਂ ਰੱਬ ਰੱਬ ਕਿਹਾ ਹੀ ਨਹੀਂ ਜਾਂਦਾ। ਸਾਰਾ ਦਿਨ ਆਦਮੀ ਤੋਂ ਗੱਲਾਂ ਕਰਾਣੀਆਂ ਹੋਣ, ਨਿੰਦਿਆ ਕਰਨੀ ਹੋਵੇ। ਮੈਂ ਕਈ ਵਾਰੀ ਅਰਜ਼ ਕਰਨਾ ਬੰਦਾ ਬਿਮਾਰ ਹੋਵੇ ਨਾ, ਹਮਦਰਦੀ ਪ੍ਰਗਟ ਕਰਨ ਜਾਈਏ ਤੇ ਉਹ ਬੜਾ ਐਸਤਾ ਐਸਤਾ ਬੋਲੇਗਾ। ਘਰ ਦੇ ਵੀ ਕਹਿਣਗੇ ਬੁਲਾਇਓ ਨਾ, ਡਾਕਟਰ ਸਾਹਿਬ ਨੇ ਰੋਕਿਆ ਹੈ ਵਰਜਿਆ ਹੈ ਇਹਨਾਂ ਬੋਲਣਾ ਨਹੀਂ। ਆਮ ਗੱਲਾਂ ਕਰਦਿਆਂ ਐਸਤਾ ਐਸਤਾ ਬੋਲੇਗਾ, ਕਿਤੇ ਥੋੜਾ ਜਿਹਾ ਨਿੰਦਿਆ ਦੀ ਕੋਈ ਤਵਾ ਲੱਗਣ ਦਾ ਦੇਰ ਹੈ। ਸੱਚ ਜਾਣਿਓ ਪਤਾ ਨਹੀਂ ਕਿੱਥੋਂ ਆਵਾਜ਼ ਨਿਕਲਦੀ, ਉਹੀ ਬੰਦਾ ਉੱਚੀ ਉੱਚੀ ਬੋਲਣ ਲੱਗ ਪੈਂਦਾ ਹੈ। ਕੀ ਕਦੀ ਸਾਡੀ ਜ਼ਬਾਨ ਪਰਮਾਤਮਾ ਨੇ ਇੰਨਾ ਉੱਚਾ ਬੋਲਦੀ ਹੈ? ਰਸਨਾ ਸੰਸਾਰ ਲਈ ਕੂਕੇਗੀ, ਰੱਬ ਲਈ ਕਦੀ ਨਹੀਂ ਕੂਕਦੀ। ਹਾਂ, ਜਿਹਦੀ ਕੂਕਣ ਲੱਗ ਪਏ ਪ੍ਰੇਮਾ ਭਗਤੀ ਵਿੱਚ, ਬਾਬਾ ਨਾਨਕ ਜੀ ਕਹਿੰਦੇ ਨੇ ਫਿਰ ਉਹਦੀ ਇੱਕ ਜ਼ਬਾਨ ਹੀ ਕੇਵਲ ਨਹੀਂ ਕੂਕਦੀ, ਸਿਰ ਤੋਂ ਪੈਰਾਂ ਤੱਕ ਜਿਤਨੇ ਉਹਦੇ ਰੋਮ ਨੇ ਹਰ ਰੋਮ ਹੀ ਜ਼ਬਾਨ ਬਣ ਕੇ ਕੂਕਣ ਲੱਗ ਪੈਂਦਾ ਹੈ। ਇਹ ਵੀ ਪ੍ਰੇਮਾ ਭਗਤੀ। ਬਾਬਾ ਜੀ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ, ਹੇ ਜੇ ਵੇ ਗੁਰੂ ਅਰਜੁਨ ਸਾਹਿਬ ਸਲੋਕ ਸੈਸਕ੍ਰਿਤੀ, ਹੇ ਰਸ ਗਏ ਮਦਰ ਪ੍ਰੈ ਤੋਇੰਗ, ਹੇ ਜ਼ਬਾਨ ਹੇ ਰਸਾਂ ਨੂੰ ਚੱਖਣ ਵਾਲੀਏ, ਤੈਨੂੰ ਗੱਲਾਂ ਚੰਗੀਆਂ ਲੱਗਦੀਆਂ ਨੇ, ਤੈਨੂੰ ਭੋਜਨ ਪ੍ਰਸ਼ਾਦ ਪਾਣੀ ਚੰਗੇ ਲੱਗਦੇ ਨੇ। ਹੇ ਜੇ ਵੇ ਹੇ ਰਸ ਗਏ ਮਦਰ ਪ੍ਰੈ ਤੋਇੰਗ ਸਤ ਹਤੰਗ, ਜਦੋਂ ਕਿਤੇ ਸਤ ਨਾਮ ਵਾਹਿਗੁਰੂ ਦੀ ਗੱਲ ਚੱਲੇ ਇੰਜ ਲੱਗਦਾ ਜਿਵੇਂ ਤੇਰੀ ਮੌਤ ਹੋ ਗਈ ਹੈ, ਤੂੰ ਮੂੰਹ ਵਿਚ ਹੈ ਹੀ ਨਹੀਂ, ਅੰਜ ਲੱਗਦਾ ਜਿਵੇਂ ਤੇਰੀ ਅੰਦਰ ਦੀ ਤਾਕਤ ਹੀ ਖਤਮ ਹੋ ਗਈ। ਹੇ ਜੇਵੇ ਹੇ ਰਸਗੇ ਮਦਰ ਪ੍ਰੈ ਤੋਇੰਗ ਸਤ ਹਤੰਗ, ਸੱਤ ਵਿਚ ਤੇਰੀ ਮੌਤ ਹੋ ਗਈ। ਪਰਮ ਬਾਦੰਗ, ਜੇ ਪਰਮ ਬਾਦਰ ਤੇ ਵੱਡੇ ਤੋਂ ਵੱਡਾ ਝਗੜਾ ਖੜਾ ਕਰਨਾ ਹੋਵੇ ਤੇ ਜ਼ਬਾਨ ਤੀਲੀ ਨੂੰ ਤਾਂ ਕਸਾਣਾ ਪੈਂਦਾ ਹੈ, ਤਾਂ ਉਹ ਅੱਗ ਲਾਉਂਦੀ ਏ, ਸਿਰਫ ਤੂੰ ਤਾਂ ਆਪਣੀ ਇੱਕ ਨਿੱਕੀ ਜੀ ਤੀਸੀ ਖਲਾਣ ਦੀ ਦੇ ਰਹੇ ਤੇ ਕਈ ਪੁਸ਼ਤਾਂ ਦੇ ਆਪਸ ਵਿੱਚ ਪਵਾੜੇ ਪਾ ਕੇ ਰੱਖਦੇ ਨੀ। ਧਿਆਨ ਦਿਆ ਜੇ ਜ਼ਬਾਨ ਦੀ ਸ਼ਕਤੀ, ਜੇ ਰਸਨਾ ਦੀ ਤਾਕਤ, ਜੇ ਜੇਵਾਂ ਦੀ ਤਾਕਤ ਇੱਕ ਥੋੜੀ ਜੀ ਤੀਸੀ ਹਲਾਏ ਤੇ ਕਈ ਜਨਮਾਂ ਦੇ ਪਵਾੜੇ, ਕਈ ਪੁਸ਼ਤਾਂ ਦੀ ਆਪਸ ਵਿੱਚ ਕਤਲੋ ਗਾਰਤ ਤੱਕ ਗੱਲ ਪਹੁੰਚ ਜਾਂਦੀ ਏ। ਜੇ ਜ਼ਬਾਨ ਇੰਨੀ ਵੱਡੀ ਦੂਰੀ ਵੀ ਪਾ ਸਕਦੀ ਏ, ਚੇਤੇ ਰੱਖਿਓ ਇਹਦੇ ਕੋਲ ਸ਼ਕਤੀ ਏ, ਜੇ ਰੱਬ ਰੱਬ ਜਪਣ ਲੱਗ ਪਏ ਤੇ ਕਰੋੜਾਂ ਜਨਮਾਂ ਦੀ ਦੂਰੀ ਮਿਟਾ ਵੀ ਸਕਦੀ ਹੈ। ਕੱਲੀ ਦੂਰੀ ਪਾਉਂਦੀ ਨੀ, ਇਹ ਦੂਰੀ ਮਿਟਾ ਵੀ ਸਕਦੀ ਹੈ। ਹਜ਼ੂਰ ਨੇ ਬਾਣੀ ਵਿੱਚ ਮਿਹਰ ਕੀਤੀ, ਜਦੋਂ ਉਨ੍ਹਾਂ ਨੇ ਪ੍ਰੇਮਾ ਭਗਤੀ ਵੀ ਜੁੜੇ ਤੇ ਬਾਬਾ ਨਾਨਕ ਜੀ ਨੂੰ ਜੇ ਕੋਈ ਪੁੱਛਦਾ ਹੈ ਕਿ ਸਤਿਗੁਰੂ ਜੀ ਪਰਮਾਤਮਾ ਨੂੰ ਪਾਉਣ ਦਾ ਮਾਰਗ ਕੀ ਹੈ, ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮਾਰਗ ਹੈ ਇੱਕ ਦੂ ਜੀਵੋ ਲੱਖ ਹੋ ਹੈ ਕਿੰਨੀ ਭਗਤ ਪ੍ਰੇਮ ਲਿਵਲਾਈ, ਇੰਨੀ ਭਗਤੀ ਕੀਤੀ, ਇੱਕ ਜ਼ਬਾਨ ਤੋਂ ਲੱਖ ਜੀਵ ਹੋ ਗਈ, ਲੱਖ ਦੀਵ ਤੋਂ 20 ਲੱਖ ਹੋ ਗਈ, ਤੇ ਉਸ 20 ਲੱਖ ਜੀਵ ਵਿੱਚੋਂ ਇੱਕ ਇੱਕ ਜੀਵ ਨਾਲ ਲੱਖ ਲੱਖ ਵਾਰੀ ਜਗਤ ਦੇ ਮਾਲਕ ਦਾ ਨਾਮ ਜਪਿਆ। ਤੇ ਬਾਬਾ ਨਾਨਕ ਜੀ ਕਹਿੰਦੇ ਨੇ ਇੰਨੀ ਕਮਾਈ ਕਰੇ ਤਾਂ ਜਗਤ ਦੇ ਮਾਲਕ ਵੀ ਤੂੰ ਮਿਲ ਸਕਦਾ ਹੈ, ਕਿ ਇਹੋ ਜੀ ਪ੍ਰੇਮਾ ਭਗਤੀ ਕੋਈ ਕਰ ਸਕੇਗਾ? ਬਾਬੇ ਨਾਨਕ ਜੀ ਦਾ ਆਪਣਾ ਅਨੁਭਵ ਹੈ, ਇੱਕ ਦੋ ਜੀਵੋ ਲੱਖ ਹੋਵੇ, ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਆਂ, ਇੱਕ ਨਾਮ ਜਗਦੀਸ਼, ਪਿਆਰਿਆ ਇਹ ਤਰ੍ਹਾਂ ਪੱਤ ਪਵੜੀਆਂ ਚੜੀਆ ਹੋਏ ਆਕੀਸ, ਇਹਨੇ ਰਸਤਾ ਇਹੀ ਮਾਰਗ ਪਿਆਰੇ ਨੂੰ ਪਾਉਣ ਦਾ, ਤੇ ਜੇ ਅੰਦਰ ਤੇਰਾ ਰੁੱਖ ਹੈ ਤੇ ਬਾਹਰੋਂ ਪ੍ਰੇਮਾ ਭਗਤੀ ਵਾਲੇ ਦੀ ਰੀਝ ਕਰਨਾ, ਫਿਰ ਸੁਣ ਗੱਲਾਂ ਆਕਾਸ਼ ਕੀ ਕੀਤਾਂ ਆਈ ਰੀਸ, ਨਾਨਕ ਨਦਰੀ ਪਾਈ ਹੈ। ਪ੍ਰੇਮਾ ਭਗਤੀ ਉਹਦੀ ਨਜ਼ਰ ਨਾਲ ਮਿਲਦੀ ਹੈ, ਉਹਦੀ ਬਖਸ਼ਿਸ਼ ਨਾਲ ਮਿਲਦੀ ਹੈ। ਕੂੜੈ ਕੂੜੀ ਠੀਸ, ਠੀਸ ਦਾ ਅਖਰੀ ਅਰਥ ਹੁੰਦਾ ਗੱਪ ਮਾਰਨਾ। ਕਹਿੰਦੇ ਨੇ ਜੇ ਉਹਦੀ ਨਜ਼ਰ ਨਾਲ ਤੇਰੇ ਕੋਲ ਪ੍ਰੇਮਾ ਭਗਤੀ ਨਹੀਂ, ਐਵੇਂ ਜ਼ਮੀਨ ਤੇ ਰੇਂਗਣ ਵਾਲੇ ਕੀੜੇ, ਤੂੰ ਅਸਮਾਨ ਵਿੱਚ ਉੱਡਣ ਵਾਲੇ ਪੰਛੀਆਂ ਦੀ ਰੀਸ ਨਾ ਕਰ। ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਉਹ ਤਾਂ ਪ੍ਰੇਮਾ ਭਗਤੀ ਆ ਜਿਹੜੀ ਅਵਸਥਾ ਤੈਨੂੰ ਦੱਸੀ, ਇੱਕ ਦੂ ਜੀਵੋ ਲੱਖ ਹੋਏ, ਇਹ ਨਾਨਕ ਨਦਰੀ ਪਾਈ ਹੈ, ਉਹਦੀ ਕਿਰਪਾ ਨਾਲ ਮਿਲਦੀ ਹੈ। ਤੇ ਜੇ ਕਿਰਪਾ ਤੋਂ ਬਿਨਾਂ ਕੂੜੈ ਕੂੜੀ ਠੀਸ, ਕੂੜੇ ਬੰਦੇ ਦੀ ਕੂੜੀ ਗੱਪ ਹੋਵੇਗੀ, ਕੂੜੇ ਬੰਦੇ ਦਾ ਕੂੜ ਹੋਵੇਗਾ। ਮੈਂ ਬੇਨਤੀ ਜਿਹੜੀ ਕਰਨ ਲੱਗਾ, ਸਤਿਗੁਰੂ ਨੇ ਪ੍ਰੇਮਾ ਭਗਤੀ ਕੀਤੀ, ਉਸ ਭਗਤੀ ਦੀ ਇੱਕ ਮਿਸਾਲ ਹਜ਼ੂਰ ਨੇ ਖੋਰ ਦਿੱਤੀ। ਦਾਤਾਰ ਕਹਿੰਦੇ ਨੇ ਕਿ ਦੁੱਧ ਨੂੰ ਚੋ ਕੇ ਲਿਆਉਂਦੇ ਨੇ, ਜ਼ਿਮੀਦਾਰ ਚੋਂਦਾ, ਗਵਾਲੇ ਘਰਾਂ ਵਿੱਚ ਚੋਂਦੇ ਨੇ, ਜਿਸ ਬਰਤਨ ਵਿੱਚ ਦੁੱਧ ਚੋ ਕੇ ਲਿਆਂਦਾ ਉਸ ਬਰਤਨ ਵਿੱਚੋਂ ਦੁੱਧ ਦੂਜੇ ਬਰਤਨ ਵਿੱਚ ਪਲਟਿਆ ਜਾਂਦਾ ਹੈ, ਭਾਂਡੇ ਵਿੱਚ ਪਲਟਦੇ ਨੇ। ਹੁਣ ਜਿਸ ਭਾਂਡੇ ਵਿੱਚ ਦੁੱਧ ਚੋਇਆ ਉਹਦੇ ਅੰਦਰ ਦੁੱਧ ਉਹਦੇ ਬਰਤਨ ਦੇ ਨਾਲ ਉਹਦੇ ਕੰਢਿਆਂ ਨਾਲ ਜ਼ਰੂਰ ਲੱਗਾ ਹੈ, ਤੇ ਸਿਆਣੀਆਂ ਸਵਾਣੀਆਂ ਆਪਣੇ ਹੱਥ ਵਿੱਚ ਲੈ ਕੇ ਪਾਣੀ ਤੇ ਉਸ ਬਰਤਨ ਦੇ ਵਿੱਚ ਬਾਲਟੀ ਵਿੱਚ ਭਾਂਡੇ ਵਿੱਚ ਛੱਤੇ ਮਾਰ ਕੇ ਉਸ ਦੇ ਅੰਦਰ ਲੱਗੇ ਹੋਏ ਦੁੱਧ ਨੂੰ ਉਤਾਰਦੀਆਂ ਸਨ, ਤੇ ਉਸ ਪਾਣੀ ਨੂੰ ਕਿਹਾ ਜਾਂਦਾ ਸੀ ਦੁੱਧ ਵਿੱਚ ਹੰਗਾਲ ਪਾ ਦਿੱਤਾ ਹੈ। ਇਹ ਬੜਾ ਪੁਰਾਤਨ ਸ਼ਬਦ ਹੈ ਤੁਹਾਡਾ ਸੱਭਿਆਚਾਰ ਦਾ। ਕਹਿੰਦੀਆਂ ਸਨ ਦੁੱਧ ਵਿੱਚ ਹੰਗਾਲ ਪਾਇਆ ਹੈ, ਜਦੋਂ ਹੰਗਾਲ ਦੁੱਧ ਵਿੱਚ ਪਾ ਦਿੱਤਾ, ਹੰਗਾਲ ਦਰਦ ਸੀ ਉਹ ਦੁੱਧ ਨਾਲ ਮਿਲਿਆ ਹੋਇਆ ਪਾਣੀ, ਹੰਗਾਲ ਪਾ ਦਿੱਤਾ ਦੁੱਧ ਵਿੱਚ, ਤੇ ਦੁੱਧ ਨੂੰ ਪਰਤ ਕੇ ਉਹਨਾਂ ਨੇ ਚੁੱਲ੍ਹੇ ਤੇ ਰੱਖਿਆ। ਪ੍ਰੇਮਾ ਭਗਤੀ ਕੀ ਹੈ? ਬਾਬਾ ਨਾਨਕ ਜੀ ਨੇ ਕੱਲਾ ਰੱਬ ਨੂੰ ਵਾਹਿਗੁਰੂ ਵਾਹਿਗੁਰੂ ਜ਼ਬਾਨ ਨਾਲ ਕਹਿਣ ਨਾਲ ਨਹੀਂ ਪਿਆਰਿਓ, ਉਸ ਪ੍ਰੇਮਾ ਭਗਤੀ ਵਿੱਚ ਆਪਣਾ ਸਭ ਕੁਝ ਹੀ ਕੁਰਬਾਨ ਕੀਤਾ ਜਾਂਦਾ ਹੈ, ਆਪਣਾ ਸਭ ਕੁਝ ਫਿਦਾ ਕੀਤਾ ਜਾਂਦਾ। ਹੁਣ ਉਸ ਦੁੱਧ ਨੂੰ ਜਿਹੜਾ ਹੰਗਾਲ ਵਾਲਾ ਸੀ ਚੁੱਲ੍ਹੇ ਦੇ ਉੱਤੇ ਰੱਖਿਆ, ਅੱਗ ਦੀ ਲਾਟ ਨਿਕਲੀ, ਅੱਗ ਦੇ ਨਾਲ ਪਹਿਲਾਂ ਉਸ ਵਿੱਚ ਮਿਲਿਆ ਹੋਇਆ ਜਿਹੜਾ ਹੰਗਾਲ ਪਾਣੀ ਸੀ ਉਹ ਭਾਪ ਬਣ ਕੇ ਉੱਡਣ ਲੱਗਾ। ਜਦੋਂ ਪਾਣੀ ਭਾਪ ਬਣ ਕੇ ਉੱਡਿਆ ਤੇ ਆਖਰ ਬਾਬਾ ਜੀ ਦੇ ਸਮਝਾਉਣ ਦਾ ਤਰੀਕਾ ਕਿ ਪ੍ਰੇਮਾ ਭਗਤੀ ਕੀ ਹੈ, ਕਹਿੰਦੇ ਨੇ ਅਸੀਂ ਉਸ ਪਾਣੀ ਨੂੰ ਪੁੱਛ ਲਿਆ ਕਿ ਦੇਖ ਦੁੱਧ ਤਾਂ ਕੀਮਤੀ ਸੀ, ਤੂੰ ਤਾਂ ਆਪਣੀ ਖੁਸ਼ਕਿਸਮਤੀ ਸਮਝ ਕਿ ਪਾਣੀ ਦਾ ਛੱਟਾ ਸੈਂ ਤੂੰ, ਤੇ ਤੈਨੂੰ ਦੁੱਧ ਵਿੱਚ ਮਿਲਦਿਆਂ ਸਾਰ ਦੁੱਧ ਨੇ ਦੇਖ ਆਪਣੇ ਵਿੱਚ ਥਾਂ ਦਿੱਤੀ। ਇਹ ਤੇ ਕੋਈ ਥਾਂ ਦਿੰਦਾ ਇੱਕ ਦੂਜੇ ਨੂੰ? ਕਹਿਣ ਲੱਗੇ ਪਾਣੀ ਤੈਨੂੰ ਤੇਲ ਵਿੱਚ ਮਿਲਾਇਆ ਜਾਏ ਕਦੀ ਤੇਲ ਤੈਨੂੰ ਥਾਂ ਦਏਗਾ? ਤੈਨੂੰ ਘਿਓ ਦੇ ਮੱਖਣ ਵਿੱਚ ਮਿਲਾਇਆ ਜਾਏ ਕਦੀ ਮੱਖਣ ਤੈਨੂੰ ਥਾਂ ਦਏਗਾ? ਕਦੀ ਘਿਓ ਤੈਨੂੰ ਥਾਂ ਦਏਗਾ? ਦੂਜੇ ਤਰਲ ਪਦਾਰਥ ਕਦੀ ਤੈਨੂੰ ਥਾਂ ਦੇਣਗੇ? ਦੇਖ ਤੂੰ ਦੁੱਧ ਦਾ ਅੰਦਰ ਕਿੰਨਾ ਕੁ ਖੁੱਲ ਦਿਲਾ ਹੈ, ਉਹ ਤੈਨੂੰ ਆਏ ਨੂੰ ਉਹਨੇ ਆਪਣੇ ਵਿੱਚ ਥਾਂ ਦੇ ਦਿੱਤੀ। ਥਾਂ ਨਾ ਕੇਵਲ ਦਿੱਤੀ, ਉਹਨੇ ਕਿਹਾ ਠੀਕ ਤੇਰਾ ਰੂਪ ਮੇਰੇ ਤੋਂ ਵੱਖਰਾ ਹੈ, ਜੇ ਮੇਰੇ ਕੋਲ ਆ ਗਿਆ ਮੈਂ ਤੈਨੂੰ ਆਪਣਾ ਰੂਪ ਦੇਣਾ ਵਾ। ਪਾਣੀ ਨੂੰ ਦੁੱਧ ਨੇ ਆਪਣਾ ਰੂਪ ਦਿੱਤਾ। ਕੱਲਾ ਰੂਪ ਹੀ ਨਹੀਂ, ਪਾਣੀ ਇਕੱਲੇ ਦੀ ਕੀਮਤ ਨਹੀਂ ਸੀ, ਪਰ ਜਦੋਂ ਦੁੱਧ ਵਿੱਚ ਮਿਲਿਆ, ਦੁੱਧ ਨੇ ਕਿਹਾ ਜੇ ਮੈਂ 5 ਲੀਟਰ ਦੀ ਮੇਰੀ ਮਪਾਈ ਹੈ ਤੇ ਤੂੰ 1 ਲੀਟਰ ਹੈ ਤੇ ਆਪਾਂ ਹੋ ਗਏ 6 ਕਿਲੋ, 6 ਲੀਟਰ ਹੋ ਗਏ। ਚੇਤੇ ਰੱਖੀ ਮੈਂ ਆਪਣਾ ਮੁੱਲ ਥੋੜਾ ਜਿਹਾ ਕਟਵਾ ਲਾਂਗਾ, ਪਰ ਤੇਰੀ ਕੀਮਤ ਨਾਲ ਜ਼ਰੂਰ ਪਵਾਂਗਾ। ਤੇ ਪੈਂਦੀ ਹੈ, ਦੁੱਧ ਦੀ ਨਾਲ ਪਾਣੀ ਦੀ ਕੀਮਤ ਪੈ ਗਈ। ਤੇ ਬਾਬਾ ਜੀ ਕਹਿਣ ਲੱਗੇ, ਉਹ ਬੇਵਫਾ, ਦੇਖ ਥਾਂ ਦਿੱਤਾ ਜਿੰਨੇ, ਨਾਮ ਆਪਣਾ ਤੈਨੂੰ ਦਿੱਤਾ ਦੁੱਧ, ਪਾਣੀ ਨਾ ਰਹਿਣ ਦਿੱਤਾ ਤੈਨੂੰ, ਆਪਣਾ ਰੂਪ ਦਿੱਤਾ, ਆਪਣੀ ਕੀਮਤ ਘਟਾ ਕੇ ਉਹਨੇ ਤੇਰੀ ਨਾਲ ਕੀਮਤ ਪਵਾ ਲਈ, ਤੇ ਇੰਨਾ ਬੇਵਫਾ ਹੈ ਕਿ ਸੇਕ ਲੱਗਣ ਦੀ ਦੇਰ ਤੋਂ ਪਹਿਲਾਂ ਉੱਡ ਗਏ। ਹਜ਼ੂਰ ਕਹਿੰਦੇ ਨੇ ਉਸ ਪਾਣੀ ਦਾ ਉੱਤਰ ਸੀ ਬਾਣੀ ਦੇ ਬਚਨ ਨੇ, ਕਹਿੰਦਾ ਇਸੇ ਕਰਕੇ ਤਾਂ ਉੱਡਿਆ ਵਾਂ ਕਿ ਜਿਨ੍ਹੇ ਮੈਨੂੰ ਰੂਪ ਦਿੱਤਾ, ਰੰਗ ਦਿੱਤਾ, ਕੀਮਤ ਪਾਈ, ਮੇਰਾ ਚਿੱਤ ਕਰਦਾ ਮੈਂ ਇਹਨੂੰ ਸੇਕ ਲੱਗਣ ਤੋਂ ਪਹਿਲਾਂ ਪਹਿਲਾਂ ਆਪਣੇ ਆਪ ਨੂੰ ਕਿਉਂ ਨਾ ਸਾੜ ਦੇਵਾਂ, ਕਿਉਂਕਿ ਮੈਂ ਆਪਣੇ ਪਿਆਰੇ ਦਾ ਸੇਕ ਨਹੀਂ ਸੇਕ ਸਕਦਾ, ਮੈਂ ਆਪਣੇ ਆਪ ਨੂੰ ਕੁਰਬਾਨ ਕਰ ਸਕਣਾ। ਇਹ ਵੇ ਪ੍ਰੇਮਾ ਭਗਤੀ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ। ਤੇ ਪ੍ਰੇਮ ਲਿਵ ਲਾ ਕੇ ਭਗਤੀ ਕਰਕੇ ਸਾਨੂੰ ਕਿਹਾ, ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ, ਕੈਸੀ ਜੈਸੀ ਜਲ ਦੁੱਧ ਹੋਏ, ਜਿਵੇਂ ਦੁੱਧ ਦੀ ਤੇ ਪਾਣੀ ਦੀ ਪ੍ਰੀਤ ਹੈ। ਤੇ ਫਿਰ ਦੇਖੋ ਇੱਥੇ ਆ ਕੇ ਮੁਕੰਮਲ ਪ੍ਰੀਤ ਬਣਦੀ ਹੈ। ਮੈਂ ਅਰਜ਼ ਕਰਾਂ, ਜਿਹੜੀਆਂ ਮੈਂ 3 ਉਦਾਹਰਨਾਂ ਪਹਿਲਾਂ ਦਿੱਤੀਆਂ ਨੇ, ਉਹਨਾਂ ਵਿੱਚ ਪ੍ਰੀਤ ਦੀ ਮੁਕੰਮਲ ਝਲਕ ਨਹੀਂ, ਉਹ ਇੱਕ ਅੰਗੀ ਪ੍ਰੀਤ ਹੈ। ਪਾਣੀ ਕੋਈ ਨਹੀਂ ਕਮਲ ਨੂੰ ਪਿਆਰ ਕਰਦਾ, ਪਾਣੀ ਤਰਲੇ ਲੈਂਦਾ ਹੋਵੇ ਕਮਲ ਤੇ ਸੁੱਕ ਜਾਂਦਾ ਹੈ। ਚੇਤੇ ਰੱਖਿਓ ਕਿ ਮੱਛੀ ਜਿੰਨਾ ਮਰਜ਼ੀ ਪਾਣੀ ਨੂੰ ਪਿਆਰ ਕਰੇ, ਇਹ ਪਾਣੀ ਤੋਂ ਬਿਨਾਂ ਕਰਪੇਗੀ, ਪਰ ਪਾਣੀ ਜਿੱਥੇ ਹੋਵੇ ਉਹ ਕਦੀ ਨਹੀਂ ਕਹਿੰਦਾ ਮੈਂ ਤਾਂ ਰਹਿਣਾ ਪਹਿਲਾਂ ਮੇਰੇ ਵਿੱਚ ਮੱਛੀਆਂ ਛੱਡੋ। ਕਦੀ ਤਲਾਬ ਇਸ ਕਰਕੇ ਤਾਂ ਨਹੀਂ ਬਣਾਏ ਜਾਂਦੇ ਕਿ ਪਹਿਲਾਂ ਮੱਛੀਆਂ ਲਿਆਓ ਤਾਂ ਪਾਣੀ ਰਹਿਣਾ। ਪਾਣੀ ਕਹਿੰਦਾ ਮੇਰਾ ਕੋਈ ਲਗਾਮ ਮੱਛੀ ਨਾਲ ਨਹੀਂ, ਮੈਂ ਇਕੱਲਾ ਵੀ ਰਹਿ ਸਕਣਾ ਵਾਂ, ਪਰ ਮੱਛੀ ਨਹੀਂ ਜੇ ਰਹਿ ਸਕਦੀ। ਪਾਣੀ ਇਕੱਲਾ ਰਹਿ ਸਕਦਾ, ਕਮਲ ਦਾ ਫੁੱਲ ਨਹੀਂ ਪਾਣੀ ਤੋਂ ਬਿਨਾਂ ਰਹਿ ਸਕਦਾ। ਇਹ ਠੀਕ ਹੈ ਚਾਤਰਕ ਸਾਰਿਆਂ ਨੂੰ ਠੋਕਰਾਂ ਮਾਰਦਾ, ਪਰ ਖਿਮਾ ਕਰਿਓ ਸਵਾਂਤੀ ਬੂੰਦ ਜ਼ਰੂਰੀ ਨਹੀਂ ਉਹਦੇ ਵਿੱਚ ਡਿੱਗੇ। ਉਹ ਕਹਿੰਦੀ ਹੈ ਤੂੰ ਆਪਣਾ ਕੰਮ ਕਰ, ਮੈਂ ਕੇਲੇ ਵਿੱਚ ਡੁੱਬ ਕੇ ਕਪੂਰ ਹੋ ਸਕਣੀ ਆ, ਮੈਂ ਸਿੱਪੀ ਵਿੱਚ ਡਿੱਗ ਕੇ ਮੋਤੀ ਬਣ ਸਕਣੀ ਆ, ਮੈਨੂੰ ਕੋਈ ਜ਼ਰੂਰੀ ਨਹੀਂ ਕਿ ਤੇਰੇ ਮੂੰਹ ਵਿੱਚ ਹੀ ਮੈਂ ਡਿੱਗਣਾ ਹੈ। ਹਾਂ ਇਹ ਤਾਂ ਪ੍ਰੀਤ ਕਰਦੇ ਨੇ ਪਾਣੀ, ਪਰ ਉਹ ਬੂੰਦਾਂ ਪ੍ਰੀਤ ਨਹੀਂ ਕਰਦੀਆਂ। ਪਰ ਮੱਛੀ ਤੇ ਪਾਣੀ ਦੀ ਪ੍ਰੀਤ ਵੀ ਮੁਕੰਮਲ ਨਹੀਂ, ਦੁੱਧ ਤੇ ਪਾਣੀ ਦੀ ਪ੍ਰੀਤ ਮੁਕੰਮਲ ਪ੍ਰੀਤ ਹੈ। ਇਹ ਵੇ ਅਸਲ ਵਿੱਚ ਪ੍ਰੇਮਾ ਭਗਤੀ ਦੀ ਤਸਵੀਰ ਕਿ ਦੁੱਧ ਤੋਂ ਪਹਿਲਾਂ ਪਾਣੀ ਛੜਿਆ ਤੇ ਦੇਖੋ ਪਹਿਲਾਂ ਥੋੜਾ ਥੋੜਾ ਉਬਾਲਾ ਉੱਠਦਾ ਹੈ। ਇੱਕੋ ਦਮ ਦੁੱਧ ਨੇ ਜਦੋਂ ਦੇਖਿਆ ਕਿ ਮੇਰੇ ਵਿੱਚ ਮਿਲੇ ਕੋਈ ਪਾਣੀ ਨੂੰ ਸੇਕ ਲਾ ਕੇ ਅੱਗ ਸਾੜਦੀ ਪਈ ਉਡਾਉਂਦੀ ਪਈ ਹੈ, ਉਸ ਦੁੱਧ ਨੇ ਇਹੋ ਜਿਹਾ ਉਬਾਲਾ ਪੈਦਾ ਕੀਤਾ, ਉਹਨੇ ਆਪਣੇ ਪਾਣੀ ਨੂੰ ਸੇਕ ਲਾ ਕੇ ਉਡਾਣ ਵਾਲੀ ਅੱਗ ਉੱਤੇ ਆਪਣੇ ਆਪ ਨੂੰ ਪਾ ਕੇ ਅੱਗ ਨੂੰ ਹੀ ਬੁਝਾ ਦਿੱਤਾ। ਇਹ ਵੇ ਦਵੱਲੀ ਪ੍ਰੀਤ, ਪ੍ਰੇਮਾ ਭਗਤੀ। ਹਜ਼ੂਰ ਕਹਿੰਦੇ ਨੇ ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ, ਆ ਵਟਣ ਆਪੇ ਖਵੈ, ਦੁੱਧ ਕੋ ਖਪਣ ਨਾ ਦੇ। ਆਪ ਸੇਕ ਸਹਾਰ ਜਾਏਗਾ, ਪਰ ਦੁੱਧ ਨੂੰ ਉਹ ਤੱਤੀ ਵਾਹ ਨਹੀਂ ਲੱਗਣ ਦਿੰਦਾ। ਜਦੋਂ ਦੁੱਧ ਨੂੰ ਸੇਕ ਲੱਗਦਾ, ਪਾਣੀ ਨੂੰ ਸਾੜਨ ਵਾਲੀ ਅੱਗ ਨੂੰ ਦੁੱਧ ਬੁਝਾ ਦਿੰਦਾ। ਇੱਥੇ ਮੈਂ ਇੱਕ ਖਿਨ ਅਰਜ਼ ਕਰਨੀ ਚਾਹੁੰਦਾ ਵਾਂ। ਦੇਖੋ ਪਾਠ ਇਹਦੇ 2 ਕੀਤੇ ਜਾਂਦੇ ਨੇ, ਗੁਰਬਾਣੀ ਪਾਠ ਦਰਸ਼ਨ ਵਿੱਚ ਵੀ ਸੰਤ ਬਾਬਾ ਗੁਰਬਚਨ ਸਿੰਘ ਹੋਣਾ ਨੇ ਦੋਨੋਂ ਦਿੱਤੇ, ਪਰ ਇੱਥੇ ਦਾਵਾ ਨਹੀਂ, ਆਪੋ ਆਪਣੇ ਵਿਚਾਰ ਨੇ। ਅਰਥ ਕਰਦੇ ਹਾਂ, ਇੱਕ ਪਾਠ ਹੈ ਜੋ ਇੱਥੇ ਅੰਕਿਤ ਹੈ ਕਿ ਤਾਂ ਤੇ ਅੰਗਦ ਅੰਗ ਸੰਗ ਭਾਇਓ ਭਇਓ ਸ਼ਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ। ਬਹੁਤਾਂਤ ਵਿੱਚ ਇਹ ਪਾਠ ਕੀਤਾ ਜਾਂਦਾ ਹੈ, ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ ਤਿੰਨ ਸ਼ਬਦ ਸੁਰਤ ਕੀਨੀ ਵਰਖਾਈ। ਕੀ ਨੀਵ ਰਖਾਈ, ਇਹਦੇ ਅਰਥ ਹੋਣਗੇ ਸ਼ਬਦ ਸੁਰਤ ਦੀ ਨੀਵ ਰਖਾਈ ਰੱਖੀ। ਪਰ ਜਦੋਂ ਪਾਠ ਕਰਾਂਗੇ ਸ਼ਬਦ ਸੁਰਤ ਕੀਨੀ ਵਰਖਾਈ ਤੇ ਵਰਖਾਈ ਦਾ ਅਕਰੀ ਅਰਥ ਹੁੰਦਾ ਵਰਖਾ ਕਰਨੀ। ਹੁਣ ਗੁਰੂ ਨਾਨਕ ਸਾਹਿਬ ਦੇ ਕੋਲ ਬਾਬਾ ਲਹਿਣਾ ਜੀ ਆਏ, ਜਦੋਂ ਬਾਬਾ ਲਹਿਣਾ ਸਾਹਿਬ ਜੀ ਆਏ ਨੇ ਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਅੰਗ ਤੋਂ ਪੈਦਾ ਕਰਕੇ ਅੰਗਦ ਬਣਾ ਦਿੱਤਾ। ਅੰਗ ਦਾ ਅਰਥ ਕੇਵਲ ਆਪਣੀ ਬਾਂਹ, ਆਪਣੀ ਲੱਤਾਂ, ਆਪਣਾ ਸਿਰ ਨਹੀਂ, ਸੀਸ ਨਹੀਂ। ਅੰਗ ਦਾ ਮਤਲਬ ਸੀ ਕਿ ਆਪਣੇ ਅੰਦਰ ਬਲਦੀ ਹੋਈ ਜੋਤ ਆਪਣਾ ਹੀ ਸਰੀਰ ਜਾਣ ਕੇ ਉਹਦੇ ਵਿੱਚ ਟਿਕਾ ਦਿੱਤੀ। ਬਾਹਰ ਕਿਸੇ ਸੱਜਣ ਨੇ ਇੱਕ ਪ੍ਰਸ਼ਨ ਕੀਤਾ ਸੀ ਵੀ ਜਿੱਦਣ ਬਾਬੇ ਨਾਨਕ ਨੇ ਮੱਥਾ ਟੇਕ ਕੇ ਜੋਤ ਟਿਕਾ ਦਿੱਤੀ ਤੇ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਨੂੰ ਗੁਰੂ ਬਣਾ ਕੇ ਕੁਝ ਸਮਾਂ ਫਿਰ ਸਰੀਰਕ ਜਾਮੇ ਵਿੱਚ ਰਹਿ, ਸਵਾਲ ਸੀ ਉਹਦਾ, ਸਰੀਰਕ ਜਾਮੇ ਵਿੱਚ ਰਹਿ ਜਿਹੜੀ ਜੋਤ ਬਾਬੇ ਨਾਨਕ ਵਿੱਚ ਬਲਦੀ ਪਈ ਸੀ ਉਹ ਗੁਰੂ ਅੰਗਦ ਸਾਹਿਬ ਵਿੱਚ ਚਲੀ ਗਈ ਤੇ ਫਿਰ ਬਾਬਾ ਨਾਨਕ ਦੀ ਜੋਤ ਤੋਂ ਬਿਨਾਂ ਹੋ ਗਿਆ? ਸਵਾਲ ਕਰ ਸਕਦਾ ਅਗਲਾ ਵੀ ਜਦੋਂ ਕਹਿੰਦੇ ਹੋ ਜੋਤ ਚਲੀ ਗਈ, ਹੁਣ ਜਿਹਦੇ ਕੋਲ ਜੋਤ ਚਲੀ ਗਈ ਤੇ ਪਿੱਛੇ ਕੀ ਰਹਿ ਗਿਆ? ਨਹੀਂ, ਇਸ ਗੱਲ ਨੂੰ ਅਸੀਂ ਸਮਝੀਏ ਕਿ ਗੁਰੂ ਨਾਨਕ ਸਾਹਿਬ ਦੀਪਕ ਗੁਰੂ ਨੇ। ਹੁਣ ਇੱਕ ਦੀਵਾ ਆਉਂਦਾ ਬੁੱਝਾ, ਦੂਜਾ ਦੀਵਾ ਹੈ ਬਲਦਾ। ਬਲਦੇ ਹੋਏ ਦੀਵੇ ਵਿੱਚੋਂ ਜੋਤ ਨਿਕਲ ਕੇ ਬੁੱਝੇ ਹੋਏ ਨੂੰ ਜਗਾ ਦੇ ਤੇ ਕੀ ਆਪਾਂ ਕਹਾਂਗੇ ਪਹਿਲਾਂ ਦੀਵਾ ਬੁੱਝ ਗਿਆ ਹੈ? ਮੇਰੀ ਬੇਨਤੀ ਫਿਰ ਸਮਝਿਓ, ਇੱਕ ਬੁੱਝੇ ਹੋਏ ਦੀਵੇ ਨੂੰ ਲਾਟ ਮਿਲ ਜਾਏ, ਇੱਕੋ ਦਮ ਬਲ ਪਏ ਤੇ ਕੀ ਜਿਸ ਨੇ ਬਾਲਿਆ ਉਹ ਬੁੱਝ ਗਿਆ? ਨਹੀਂ, ਉਹ ਜੋਤ ਜਿਹੜੀ ਸਰੀਰਕ ਤੌਰ ਤੇ ਕੁਝ ਸਮੇਂ ਤੋਂ ਬਾਅਦ ਤਨ ਦੇ ਤੌਰ ਤੇ ਨਦਰਾਂ ਤੋਂ ਦੂਰ ਹੋਣਾ ਹੈ, ਉਹ ਤਨ ਮੇਰੇ ਬਾਬੇ ਨੇ ਉਸ ਜੋਤ ਵਿੱਚੋਂ ਪਹਿਲਾਂ ਹੀ ਇੱਕ ਜੋਤ ਬਾਲ ਦਿੱਤੀ ਤੇ ਜਿਹੋ ਜੀ ਆਪਣੇ ਵਿੱਚ ਬਲਦੀ ਸੀ ਉਹ ਜੀ ਭਾਈ ਲੈਣੇ ਵਿੱਚ ਬਾਲੀ। ਤੇ ਜੋਤ ਦਾ ਅਰਥ ਹੈ ਦੋ ਦੀਵਿਆਂ ਨੂੰ ਇਕੱਠੀਆਂ ਰੱਖ ਕੇ ਦੇਖੋ, ਦੋਨਾਂ ਦੀ ਲਾਟ ਵਿੱਚ ਕੋਈ ਫਰਕ ਨਹੀਂ ਹੁੰਦਾ, ਉਹ ਇੱਕ ਨੇ। ਤਾਂ ਹੀ ਬਾਬਾ ਗੁਰੂ ਅਰਜਨ ਸਾਹਿਬ ਨੇ ਬਚਨ ਕਿਹਾ ਅੰਮ੍ਰਿਤ ਬਾਣੀ ਵਿੱਚ ਤੇ ਫੁਰਮਾਨ ਲੱਗੇ ਕਿ ਬਲਿਓ ਚਿਰਾਗ ਅੰਧਿਆਰ ਮੈਂ ਸਭ ਕੱਲ ਉਧਰੀ ਇੱਕ ਨਾਮ ਧਰਮ। ਇੱਕ ਦੀਪਕ ਦੀ ਤਰ੍ਹਾਂ ਦੀਪਕ ਤੇ ਦੀਪਕ ਪ੍ਰਗਾਸਿਆ, ਦੀਵੇ ਵਿੱਚੋਂ ਦੀਵਾ ਬਲਿਆ ਪਰ ਜਿਹਦੇ ਵਿੱਚੋਂ ਬਲਿਆ ਚੇਤੇ ਰੱਖੋ ਬਲਦਾ ਉਹ ਵੀ ਪਿਆਖ ਹੈ। ਹੁਣ ਅਸੀਂ ਜੇ ਇੱਕੋ ਦਮ ਕਹਿ ਦਈਏ ਜੀ ਬਾਬੇ ਨਾਨਕ ਨੇ ਜੋਤ ਰੱਖ ਦਿੱਤੀ, ਹੁਣ ਤਾਂ ਮੱਥਾ ਟੇਕਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ। ਬਾਬਾ ਨਾਨਕ ਆਮ ਆਦਮੀਆਂ ਵਰਗਾ ਹੋ ਗਿਆ, ਕਿਹੋ ਜਿਹੀਆਂ ਹਾਸੋ ਇੰਨੀਆਂ ਗੱਲਾਂ ਕਰਨੀਆਂ? ਦੀਵੇ ਤੋਂ ਦੀਵਾ ਨਿਕਲਿਆ ਹੈ, ਜੋਤ ਚੋਂ ਜੋਤ ਨਿਕਲੀ ਹੈ, ਪਰ ਅਜੇ ਉਹ ਬਾ ਦਸਤੂਰ ਆਪਣੇ ਅੰਦਰ ਵੀ ਚੱਲ ਰਹੀ ਹੈ। ਹਜ਼ੂਰ ਕਿਰਪਾਲੂ ਜੀ ਨੇ ਤਵੱਜੋ ਦਿਆ, ਜੇ ਭਾਈ ਲਹਿਣਾ ਜੀ ਆਏ, ਅਸੀਂ ਜੇ ਇਹ ਅਰਥ ਕਰਾਂਗੇ ਕਿ ਸ਼ਬਦ ਸੁਰਤ ਕੀ ਨੀਵ ਰਖਾਈ ਕਿ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਸਮੁੰਦਰ ਬਣਾਇਆ ਤੇ ਉਸ ਸਮੁੰਦਰ ਨੇ ਸ਼ਬਦ ਤੇ ਸੁਰਤ ਦੀ ਨੀਂਹ ਰਖਾ ਦਿੱਤੀ। ਪਰ ਪਿਆਰਿਓ, ਸ਼ਬਦ ਸੁਰਤ ਦੀ ਤੇ ਗੱਲ ਬਾਬਾ ਜੀ ਪਹਿਲੇ ਜਾਮੇ ਵਿੱਚ ਕਰਕੇ ਗਏ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਪਹਿਲੇ ਜਾਮੇ ਵਿੱਚ ਉਹਨਾਂ ਨੇ ਇਹ ਸ਼ਬਦ ਕਹਿ ਦਿੱਤੇ, ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਪਹਿਲੇ ਜਾਮੇ ਵਿੱਚ ਬਾਬਾ ਜੀ ਨੇ ਕਹਿ ਦਿੱਤਾ ਗੁਰੂ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਖੈ ਰਾਈ। ਤੇ ਜਦੋਂ ਅਸੀਂ ਅਰਥ ਕਰਨੇ ਆ ਨਾ, ਮੈਂ ਵੇਖੋ ਆਪੋ ਆਪਣੀ ਦਲੀਲ ਹੈ, ਇਹ ਨਹੀਂ ਮੈਂ ਕਿਸੇ ਤੇ ਠੋਸਾਂਗਾ ਕਿ ਜਿਹੜੇ ਅਰਥ ਮੈਂ ਕਰਕੇ ਚੱਲਿਆ ਤੁਸੀਂ ਇਸੇ ਅਰਥਾਂ ਦੇ ਪਿੱਛੇ ਲੱਗਣਾ, ਪਰ ਦਲੀਲ ਨਾਲ ਗੱਲ ਕਰਨ ਦਾ ਹਰ ਬੰਦੇ ਨੂੰ ਹੱਕ ਹੈ। ਹੁਣ ਇਹ ਜਦੋਂ ਅਸੀਂ ਮੇਰੇ ਸਾਹਮਣੇ ਤੋਕ ਆਈ ਵੀ ਇਸੀ ਸਮੱਸਿਆ ਦੇ ਅਰਥ ਕੀ ਬਣਨਗੇ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਸਾਇਰ ਦੇ ਅਰਥ ਨੇ ਸਪਸ਼ਟ ਸਮੁੰਦਰ, ਤਿੰਨ ਸ਼ਬਦ। ਹੁਣ ਤਿੰਨ ਸ਼ਬਦ ਜਿਹੜਾ ਇਹ ਪ੍ਰਨਾਉਨ ਹੈ ਸਾਇਰ ਦਾ ਜਾਂ ਗੁਰੂ ਅੰਗਦ ਸਾਹਿਬ ਦਾ ਪ੍ਰਨਾਉਨ ਹੈ, ਤਿੰਨ ਦਰ ਤੇ ਉਹਨਾਂ ਨੇ ਸ਼ਬਦ ਸੁਰਤ ਕੀਨੀ ਵਰਖਾਈ, ਜੇ ਕੀਵਨ ਰਖਾਈ ਕੀ ਨੀਵ ਰਖਾਈ ਪਾਠ ਕਰਨੇ ਆ ਗੁਰਮਖੋ, ਅਰਥ ਪ੍ਰਕਰਨ ਅਨੁਸਾਰ ਹੋਣਗੇ, ਜਿਵੇਂ ਮੈਂ ਉਦਾਹਰਣਾਂ ਪਹਿਲਾਂ ਦਿੱਤੀਆਂ ਨੇ। ਜੇ ਹੁਣ ਮੈਂ ਇਹ ਕਹੀ ਜਾਂ ਕਮਲ ਦਾ ਫੁੱਲ ਖਿੜਿਆ ਤੇ ਪਤੰਗਾ ਉਹਦੇ ਤੇ ਆ ਗਿਆ ਤੇ ਆਪ ਕਹੋਗੇ ਵੇਖੋ ਬੰਦਾ ਕਿਹੋ ਜੀ ਗੱਲ ਕਰਦਾ, ਕਮਲ ਦੇ ਫੁੱਲ ਤੇ ਭਵਰੇ ਹੁੰਦੇ ਨੇ, ਪਤੰਗੇ ਤਾਂ ਦੀਵੇ ਤੇ ਜਾਂਦੇ ਨੇ। ਜੇ ਮੈਂ ਕਹਾਂ ਜੀ ਦੀਵਾ ਬਲਿਆ ਤੇ ਕੀੜੀਆਂ ਆ ਗਈਆਂ, ਤੁਸੀਂ ਕਹੋਗੇ ਮੂਰਖਤਾ ਹੀ ਵਾਲੀ ਗੱਲ, ਦੀਵੇ ਤੇ ਕੀੜੀਆਂ ਤਾਂ ਮਿੱਠੇ ਤੇ ਜਾਣਗੀਆਂ। ਹੁਣ ਸ਼ਬਦ ਸੁਰਤ ਕੀਨੀ ਵਰਖਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਉਹ ਸਮੁੰਦਰ ਬਣੇ ਤੇ ਸਮੁੰਦਰ ਦੇ ਵਿੱਚ ਨੀਹਾਂ ਨਹੀਂ ਰੱਖੀਆਂ ਜਾਂਦੀਆਂ, ਸਮੁੰਦਰ ਲੋਕਾਂ ਦੇ ਘਰ ਨਹੀਂ ਬਣਾਉਂਦਾ, ਸਮੁੰਦਰ ਆਪਣੇ ਵਿੱਚੋਂ ਬੱਦਲ ਪੈਦਾ ਕਰਕੇ ਕੇਵਲ ਬਰਸਾਤ ਹੀ ਕਰਦਾ ਹੈ। ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਸਮੁੰਦਰ ਬਣ ਗਏ तीन शब्द सुरत कीनी वरखाई। उस गुरु अंगद साहब ने इनी कृपा की, उन्होंने शब्द ते सुरत की वरखा कर दी। आओ एदी प्रोड़ता गुरु ग्रंथ साहब करनगे। कहन लगे लंगर चले गुर शब्द हर, तोट ना आवी खटी है। जेड़ी खटी बाबा नानक खट के गए ने ना, ओदा तोटा नहीं आना। इस तो पहली एक बचन है, नींव किने रखी, नानक राज चलाया सच कोट सतानी नीम दे। बाबे नानक ने नीम रखी। हुण अगे ए स्पष्ट होवेगा कि गुरु नानक साहब झड़ी लांदे पए ने गुरु अंगद साहब के नीह रख रहे ने। वचन है लंगर चला गुरु शब्द हर, तोट ना आवी खटिए, खर्चा दित कसम दी, कसम दी दर ते बाबे नानक दी रब दी दिते हुए खर्चे नू गुरु नानक साहब दी जोत गुरु अंगद साहब वंडन लगे ने। खर्चे दित कसम दी आप खैदी खैर दबतीए। हुण देखो शब्द ने खर्चे, खर्चन वास्ते दिता बाबे नानक ने खजाना, नाल कह दिता आप खैदी आप खाया जे, खैर खैर दर से जेड़े मंगण आउणगे उन्हां दी झोली विच पाया जे। हजूर ने कहा कि लंगर चला गुरु शब्द हर, तोट ना आवी खटिए, खर्चा दित कसम दी आप खैदी खैर दबतीए। इत एक बचन कीता, कहन लगे मेरे दाता जी कि आप जी उते एनी कृपा भी हुंदी, होवे सिफत खसम दी नूर अरसों कुरसों झटिए। नूर दी वरखा हो रही है, गुरु अंगद साहब उसे बरखा नू लोकां तक पहुंचा रहे ने, क्योंकि गुरु नानक साहब ने उन्हू अपना अंग बनाया है। खोवे सिबत किसम दी नूर अरसों कुरसों चट गए, तुद डिठे सच्चे पातशाह मल जन्म जन्म दी कटिए। एक बचन आप रोज होर पढ़ दियो, वर है दरगह गुरु की कुदरती नूर। हुण वरिया नहीं वरिया, वरिया दर से वर रहा है, वरख रहा है। की वरखदा है? कुदरती नूर, परमात्मा दे घर विचो रुखानियत दे बदल बन के गुरु अंगद साहब उन्हां दी बरसात पै करांदे ने, ते जेड़ा आउंदा उन्हूं नाम नल भेज दिंदे। तां ते अंगद अंग संग भयो शायर, तिन शब्द सुरत कीनी वरखाई। ते गुरु नानक साहब ने की कीता, इनू भाई गुरदास जी ने अपनी रचना विच कहा, कहन लगे प्यारियो कि गुरु नानक साहब ने मेहर कीती, पारस होवा पारसों गुरपदेश, गुर परचे गुरपदेश विच रहना है, चंदन होवा चंदनों है, दीपक ते दीपक प्रगाशिया है। हुण धन गुरु अंगद साहब शब्द सुर दी खेड नहीं वरतांदे, कैसी वरखा पै करदे ने। भाई पारो वर्गा आउंदा ते ओ जदो आके पुछदा महाराज हंस और परम हंस की है, ते बाबा नानक जी दी जोत गुरु अंगद साहब वरखा करके कहिंदे ने कि पारो, ते भाई पारो जुलका सी। पारो हंस हुंदे ने जिहड़े दुध पानी नखेड़दे ने, ते परम हंस हुंदे ने जिउंदे जिउंदे जी अपने शरीर विचों बदे हो जांदे ने। ते ओह तुर पिया, कहिंदा फिर परम हंस सी ते नहीं बनना। बाबा जी ने कृपा की, गुरु अंगद साहब की नदर नाल गुरु अमर सादास दे वेले परमहंस बनिया। ते भाई गुरदास ने अपनी रचना विच क्या कहन लगे, पारो जुलका परमहंस पूरे सतगुर कृपा धारी। पूरे गुरु ने मेहर की। एक प्रमाण मैं होर दे के अगे चलना कि गुरु ने मैले हिरदिया विच नाम की वरखा कर दी गुरु अंगद साहब ने। हुण भाई जोत रसोईया है, ते भाई गुरदास ने बचन भी कहे कि जोध रसोईया देवता गुर सेवा कर दुत्तर तारी पूरे सतगुरु पै सवारी। जोध रसोईया देवता ए असल सी ब्राह्मण। इस भाई जोध ने इन्नी लंगर भी सेवा की कि माता खीवी जी नाल दो सिख होर सन जेड़े सेवा करते सन, एक भाई केदारू केदारा ते दूजा भाई साहब भाई जोध। यह जोध ब्राह्मण सी, यह जोध खैरा जट नहीं, क्योंकि दो जोध सन। एक बाबे नानक दा सिख सी जिदे तो पौड़ी सुन के बाबा लैणा जी करतारपुर गए, वह खैरा सी खडूर साहब दा रहण वाला। यह भाई जोध ब्राह्मण सी, यह बाहरों आया सी। मेरे गुरु अंगद साहब किवें वरखा करदे ने नाम दी। भाई जोध आया, इन्हें बाणी सुनी कीर्तन सुनिया, ਮਨ ਚਾਹਿਆ ਵੀ ਲੰਗਰ ਚ ਸੇਵਾ ਕਰਾਂ। ਸਾਦੇ ਕੱਪੜੇ ਪਾ ਕੇ ਮਾਤਾ ਖੀਵੀ ਨਾਲ ਸਾਰਾ ਦਿਨ ਭਾਈ ਜੋਤ ਤੇ ਭਾਈ ਕਦਾਰਾ ਲੰਗਰ ਵਿਚ ਰਹਿੰਦੇ ਸਨ ਤੇ ਭਾਈ ਜੋਤ ਦੇ ਮਨ ਵਿਚ ਕਦੀ ਆ ਜਾਣਾ ਵੀ ਆ ਨੀਵੀਆਂ ਜਾਤਾਂ ਵਾਲੇ ਵੀ ਇੱਥੇ ਆਏ ਨੇ, ਕਿਉਂਕਿ ਬ੍ਰਾਹਮਣ ਸੀ ਕਈ ਜਨਮਾਂ ਦਾ, ਉਹਦੇ ਅੰਦਰ ਇਹ ਸੀ ਖੂਨ ਇਹ ਸੀ ਕਿ ਮੈਂ ਉੱਚੀ ਕੁਲ ਦਾ ਵਾਂ। ਮਨ ਚ ਆਇਆ ਫਿਰ ਇੱਕ ਦਿਨ ਆਇਆ ਉਹ ਮਨਾ ਜੇ ਭਾਂਡੇ ਮਾਂਜ ਕੇ ਵੀ, ਜੇ ਇੱਥੇ ਲੰਗਰ ਵਿਚ ਖੌਂਚੇ ਮਾਰ ਕੇ ਵੀ, ਲੱਕੜਾਂ ਪਾੜ ਕੇ ਸਾਰਾ ਦਿਨ ਧੁੱਪੇ ਚੁੱਲੇ ਸਾਹਮਣੇ ਬਹਿ ਕੇ ਵੀ ਤੇਰੀ ਮੈਲ ਨਾ ਗਈ ਤੇ ਮੈਲ ਜਾਏਗੀ ਕਿੱਥੋਂ। ਕਹਿਣ ਲੱਗਾ ਅਜੇ ਵੀ ਖੌਮੇ ਦੀ ਮੈਲ ਚੁੱਕੀ ਫਿਰਨਾ ਮੈਂ ਬ੍ਰਾਹਮਣ? ਉੱਥੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਤੂੰ ਝੂਠਾ ਹੈ, ਆਪਣੇ ਮਨ ਨੂੰ ਕਹਿੰਦੇ ਨੇ ਤੂੰ ਝੂਠਾ ਹੈ, ਤੈਨੂੰ ਕੋਈ ਹੱਕ ਨਹੀਂ ਸੁੱਚਾ ਭੋਜਨ ਛਕੇ, ਕੱਲ ਤੋਂ ਬਾਅਦ ਜਿਹੜਾ ਅੰਦਰ ਜਾਤ ਵਾਲਾ ਭੂਤ ਵੜਿਆ ਇਹਨੂੰ ਝੂਠਾ ਭੋਜਨ ਦਿੱਤਾ ਜਾਏਗਾ। ਪਿਆਰਿਓ ਸਾਰੇ ਭਾਂਡੇ ਚੁੱਕਣੇ ਪਰ ਕੁਝ ਕੁ ਪਤਲਾਂ ਚੁੱਕ ਕੇ ਇੱਕ ਪਾਸੇ ਰੱਖ ਲੈਣੀਆਂ, ਇਹ ਹਕੀਕਤ ਹੈ, ਇਹਨੂੰ ਅਤਕਥਨੀ ਨਾ ਸਮਝਿਓ। ਗੁਰੂ ਅੰਗਦ ਸਾਹਿਬ ਕਿਵੇਂ ਵਰਖਾ ਕਰਦੇ ਨੇ, ਜਦੋਂ ਸਾਰਿਆਂ ਚਲੇ ਜਾਣਾ ਜਿਹੜੀਆਂ ਪਤਲਾਂ ਲੁਕਾ ਕੇ ਰੱਖੀਆਂ ਹੋਣੀਆਂ ਉਹਦੇ ਵਿੱਚੋਂ ਸਬਜ਼ੀ ਭਾਜੀ ਦਾ ਕਿਣਕਾ ਮਾਤਰ ਚੁਣ ਕੇ ਇੱਕ ਥਾਂ ਤੇ ਇਕੱਠਿਆਂ ਕਰਕੇ ਖਾ ਲੈਣਾ। ਮਾਤਾ ਖੀਵੀ ਜੀ ਦੇਖਣਾ ਸਾਰਾ ਦਿਨ ਸੇਵਾ ਕਰਦਾ, ਲੰਗਰ ਕਿੱਥੋਂ ਛਕਦਾ ਹੈ। ਅੱਜ ਦੇਖਿਆ ਕਿ ਜਦੋਂ ਸਾਰੇ ਚਲੇ ਗਏ ਦੁਪਹਿਰ ਦੇ ਲੰਗਰ ਤੋਂ ਬਾਅਦ ਲੋਕ ਕੇ ਸਾਰੀਆਂ ਪਤਲਾਂ ਹੂੰਜ ਕੇ ਆਪ ਪਿਆ ਖਾਏ। ਮਾਤਾ ਖੀਵੀ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਕਿ ਬਾਬਾ ਜੀ ਭਾਈ ਜੋਧ ਸਾਰਾ ਦਿਨ ਸੇਵਾ ਕਰਦਾ ਪਰ ਪੰਗਤ ਵਿਚ ਲੰਗਰ ਨਹੀਂ ਛਕਦਾ। ਨਹੀਂ ਮੰਨੇ ਗੁਰੂ ਅੰਗਦ ਸਾਹਿਬ। ਫਿਰ ਇੱਕ ਦਿਨ ਅਚਨਚੇਤ ਆਏ, ਇਸ ਨੂੰ ਜੇ ਪੜ੍ਹਨਾ ਹੋਵੇ ਤੇ ਪੜ੍ਹਿਓ ਭਾਈ ਵੀਰ ਸਿੰਘ ਉਹਨਾਂ ਦਾ ਅਸ਼ਟ ਗੁਰੂ ਚਮਤਕਾਰ। ਆਏ ਦੇਖਿਆ ਕਿ ਇਹ ਸੱਜਣ ਪੱਤਲ ਦੇ ਵਿੱਚੋਂ ਚੁੱਕ ਕੇ ਛੋਟੇ ਛੋਟੇ ਕਿੜਕੇ ਖਾਂਦਾ ਪਿਆ। ਸਤਿਗੁਰੂ ਨੇ ਦੇਖਿਆ, ਕਹਿਣ ਲੱਗੇ ਭਾਈ ਜੋਧ ਇਹ ਕੀ ਕਰਦੇ ਪਏ ਹੋ? ਇੱਕੋ ਦਮ ਕੰਬ ਗਏ, ਹੱਥ ਝਾੜ ਕੇ ਉੱਠ ਖਲੋਤੇ। ਕਹਿਣ ਲੱਗੇ ਕੀ ਕਰ ਰਹੇ ਸੋ? ਕਹਿਣ ਲੱਗੇ ਦਾਤਾ ਅੰਦਰ ਜੂਠਾ ਤੇ ਜੂਠਿਆਂ ਨੂੰ ਜੂਠਾ ਹੀ ਭੋਜਨ ਚਾਹੀਦਾ ਹੈ। ਅੰਦਰ ਜੂਠਾ ਹੈ, ਤੁਸੀਂ ਪੰਗਤ ਵਿਚ ਕਿਉਂ ਨਹੀਂ ਬੈਠਦੇ? ਕਹਿੰਦੇ ਨੇ ਅੱਗੇ ਅੰਦਰ ਜਾਤ ਵਾਲਾ ਭੂਤ ਬੈਠਾ, ਜਦੋਂ ਨਾਲ ਕੋਈ ਬਹਿੰਦਾ ਤੇ ਕਹਿੰਦਾ ਮੈਂ ਬ੍ਰਾਹਮਣ ਮੈਂ ਉੱਚਾ। ਕਹਿਣ ਲੱਗੇ ਇਹਨੂੰ ਰਹਿਣ ਦਿਓ ਨੀਵਾਂ, ਇਹਨੂੰ ਉਦੋਂ ਸਮਝ ਲੱਗੇਗੀ ਜਿੰਨੀ ਦੇਰ ਤੱਕ ਪੱਤਲਾਂ ਵਿਚ ਨਹੀਂ ਰਹਿੰਦਾ ਤੇ ਲੰਗਰ ਦੇ ਭਾਂਡਿਆਂ ਵਿਚ ਨਹੀਂ ਰਹਿੰਦਾ। ਸੱਚੇ ਪਾਤਸ਼ਾਹ ਦੇਖ ਕੇ ਤਰੁੱਟ ਪਏ, ਮਾਤਾ ਖੀਵੀ ਜੀ ਕੋਲ ਆਏ, ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਭਾਈ ਜੋਧ ਤੂੰ ਸਚਿਆਰ ਹੈ, ਤੂੰ ਜੂਠਾ ਨਹੀਂ ਤੂੰ ਸਚਿਆਰ ਹੈ, ਅੱਜ ਤੋਂ ਬਾਅਦ ਲੰਗਰ ਵਿਚ ਬੈਠ ਕੇ ਭੋਜਨ ਛਕਣਾ। ਜਦੋਂ ਕਹਿੰਦੇ ਨੇ ਇਹਨਾਂ ਸ਼ਬਦ ਸਿਰ ਤੇ ਹੱਥ ਰੱਖ ਕੇ ਕਿਹਾ, ਸਾਰੇ ਵਿਦਵਾਨ ਇਹ ਮੰਨਦੇ ਨੇ ਕਿ ਗੁਰੂ ਅੰਗਦ ਸਾਹਿਬ ਦੇ ਹੱਥਾਂ ਵਿਚੋਂ ਇਹੋ ਜਿਹੀ ਮਾਨੋ ਵਰਖਾ ਨਿਕਲੀ ਕਿ ਭਾਈ ਜੋਧ ਦੇਵਤਾ ਬਣ ਗਿਆ, ਸਿਰ ਤੋਂ ਪੈਰਾਂ ਤੱਕ ਨਾਮ ਦੇ ਨਾਲ ਭਿੱਜ ਗਿਆ। ਇੱਥੇ ਫਿਰ ਭਾਈ ਸਾਹਿਬ ਨੇ ਕਿਹਾ, ਜੋਧ ਰਸੋਈਆ ਦੇਵਤਾ ਗੁਰ ਸੇਵਾ ਕਰ ਦੁੱਤਰ ਸਾਰੀ, ਤੇ ਅਖੀਰਲੀ ਤੋਕੇ ਕਹਿਣ ਲੱਗੇ ਪੂਰੇ ਸਤਿਗੁਰ ਪੈ ਸਵਾਰੀ। ਪੂਰੇ ਗੁਰੂ ਨੇ ਉਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦਿੱਤਾ, ਕਿਰਪਾ ਕਰ ਦਿੱਤੀ। ਅੱਜ ਪੰਗਤ ਵਿਚ ਬੈਠ ਕੇ ਲੰਗਰ ਛਕਣ ਲੱਗੇ, ਕਿਸੇ ਪੁੱਛ ਲਿਆ ਕਿ ਅੱਜ ਇੱਥੇ ਕਿਉਂ ਬੈਠੇ? ਕਹਿਣ ਲੱਗੇ ਝੂਠ ਵਾਲਾ ਭੂਤ ਨਿਕਲ ਗਿਆ ਹੈ, ਹੁਣ ਅੰਦਰ ਗੁਰੂ ਬੈਠਾ ਤੇ ਗੁਰੂ ਨੂੰ ਅੰਦਰ ਦੇ ਚੌਂਕੇ ਵਿਚ ਬਿਠਾ ਕੇ ਸੱਚਾ ਭੋਜਨ ਹੀ ਦੇਈਦਾ ਹੈ, ਅੰਦਰ ਗੁਰੂ ਹੈ। ਹੁਣ ਉਹ ਗੁਰੂ ਅੰਗਦ ਸਾਹਿਬ ਸਮੁੰਦਰ ਬਣ ਗਏ, ਜਿਹੜਾ ਉਨ੍ਹਾਂ ਕੋਲ ਆਇਆ ਉਨ੍ਹਾਂ ਵਰਖਾ ਕੀਤੀ। ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿੰਨ ਸ਼ਬਦ ਸੁਰਤ ਕੀਨੀ ਵਰਖਾਈ। ਹੁਣ ਤੀਜੇ ਪਾਤਸ਼ਾਹ ਨੇ ਗੁਰ ਅਮਰਦਾਸ ਕੀ ਅਕਤ ਕਥਾ ਹੈ, ਗੁਰੂ ਅਮਰਦਾਸ ਜੀ ਦੀ ਭੱਟ ਕੀਰਤ ਜੀ ਕਹਿੰਦੇ ਨੇ ਕਥਾ ਬਿਆਨ ਤੋਂ ਰਹਿਤ ਹੈ, ਉਹ ਅਕਤ ਕਥਾ ਹੈ। ਗੁਰ ਅਮਰਦਾਸ ਕੀ ਅਕਤ ਕਥਾ ਹੈ ਤੇ ਕਿਵੇਂ ਅਕਤ ਹੈ ਜੀ? ਉਨ੍ਹਾਂ ਨਾਲ ਬਚਨ ਕਿਹਾ, ਇੱਕ ਜੀਹ ਸਾਡੀ ਜੀਵ ਇੱਕ ਹੈ, ਕੱਛ ਕਹੀ ਨਾ ਜਾਈ। ਕੀ ਬਿਆਨ ਕਰਾਂਗੇ? ਗੁਰੂ ਅੰਗਦ ਸਾਹਿਬ ਦੀ ਕਥਾ ਅਕਥ ਹੈ, ਅਸੀਂ ਨਹੀਂ ਬਿਆਨ ਕਰ ਸਕਦੇ, ਕਿਉਂਕਿ ਭੱਟ ਪਿੱਛੇ ਵੀ ਕਹਿ ਕੇ ਆਏ ਨੇ ਕਿ ਦਾਤਾ ਜੀ ਕੰਨ ਕਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਣੰਤ ਨਾ ਆਵੇ। ਇੱਕ ਜੀ ਕੱਛ ਕਹੀ ਨਾ ਜਾਈ, ਕੰਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਣੰਤ ਨਾ ਆਵੇ। ਰਵ ਸਚ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ। ਰੁਦਰ ਧਿਆਨ ਗਿਆਨ ਸਤਿਗੁਰ ਕੈ ਕਪ ਜਨ ਭਲ ਉਨੈ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣ ਆਵੇ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਕਿਉਂਕਿ ਉਹ ਕਥਾ ਹੀ ਅਕਥ ਦੀਆਂ ਕਰਦੇ ਸਨ। ਗੁਰੂ ਅਮਰਦਾਸ ਜੀ ਦੀ ਜਦੋਂ ਬਾਣੀ ਪੜ੍ਹਦੇ ਹੋ ਨਾ, ਸੁਰਤ ਦੀ, ਸ਼ਬਦ ਦੀ, ਅਨਹਦ ਨਾਦ ਦੀ। ਉਹ ਖੁਦ ਕਹਿੰਦੇ ਨੇ ਆਵੋ ਸੰਤ ਪਿਆਰਿਓ ਅਕਥ ਕੀ ਕਰਾਂ ਕਹਾਣੀ, ਕਰਾਂ ਕਹਾਣੀ ਅਕਥ ਕੇਰੀ ਕਿਤ ਦੁਬਾਰਾ ਪਾਈਐ। ਹਜ਼ੂਰ ਗੁਰੂ ਅਮਰਦਾਸ ਬਾਰੇ ਕਹਿ ਰਹੇ ਨੇ ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀਹੀ ਕਛ ਕਹੀ ਨਾ ਜਾਈ। ਹੁਣ ਗੁਰੂ ਰਾਮਦਾਸ ਜੀ ਇਹ ਬਰਕਤਾਂ ਤੁਹਾਡੇ ਕੋਲ ਆ ਗਈਆਂ ਨੇ, ਗੁਰੂ ਨਾਨਕ ਜੀ ਦੀ ਪ੍ਰੇਮਾ ਭਗਤੀ, ਗੁਰੂ ਅੰਗਦ ਸਾਹਿਬ ਜੀ ਦੀ ਵਰਖਾ ਕਰਨ ਵਾਲੀ ਸਮਰੱਥਾ ਤੇ ਗੁਰੂ ਅਮਰਦਾਸ ਦੀਆਂ ਅਕਥ ਕਹਾਣੀਆਂ ਤੁਹਾਡੇ ਸੀਨੇ ਵਿੱਚ ਆ ਗਈਆਂ ਨੇ। ਹੁਣ ਸੋਢੀ ਸ੍ਰਿਸ਼ਟ ਸਕਲ ਤਾਰਨ ਕੋ, ਸੋਢੀ ਦਰ ਤੇ ਸੋਢੀ ਕੁੱਲ ਦੇ ਦੀਪਕ ਗੁਰੂ ਰਾਮਦਾਸ ਜੀ, ਸ੍ਰਿਸ਼ਟ ਸਕਲ ਤਾਰਨ ਕੋ, ਸਾਰੀ ਸ੍ਰਿਸ਼ਟੀ ਨੂੰ ਤਾਰਨ ਲਈ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਤਨ ਗੁਰੂ ਰਾਮਦਾਸ ਨੂੰ ਵਡਿਆਈ ਮਿਲ ਗਈ। ਇਹ ਵਡਿਆਈ ਮਿਲੀ ਕਿ ਤੁਸੀਂ ਸਾਰੇ ਸੰਸਾਰ ਨੂੰ ਨਾਮ ਦਾ ਛੱਟਾ ਦਿਓ, ਸਾਰੇ ਲੋਕਾਂ ਨੂੰ ਨਾਮ ਦਿਓ। ਤੇ ਫਿਰ ਭੱਟਾਂ ਨੇ ਬਚਨ ਕਿਹਾ, ਸਤਿਗੁਰ ਖੇਮਾ ਤਾਣਿਆ ਜਗਜੂਤ ਸਮਾਣੇ, ਅਨਪੋ ਜਨੇਜਾ ਨਾਮ ਟੇਕ ਜਿਤ ਭਗਤ ਉਗਾ ਅਗਾਣੇ, ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ। ਕਹਿਣ ਲੱਗੇ ਇਹ ਰਾਜ ਜੋ ਗੁਰੂ ਰਾਮਦਾਸ ਤੁਮ ਹੂੰ ਰਸ ਜਾਣੇ। ਹੇ ਗੁਰੂ ਰਾਮਦਾਸ, ਤੁਸੀਂ ਏਡਾ ਵੱਡਾ ਖੇਮਾ ਤਾਨ ਦਿੱਤਾ, ਸਾਰੀ ਖਲਕ ਥੱਲੇ ਆ ਕੇ ਬਹਿ ਗਈ, ਤੇ ਇਸ ਨਾਜ ਨੂੰ, ਇਸ ਸੁੱਖ ਨੂੰ ਕੇਵਲ ਤੁਸੀਂ ਜਾਣਦੇ ਹੋ। ਇਹ ਸੋਢੀ ਸੁਲਤਾਨ ਗੁਰੂ ਰਾਮਦਾਸ ਨੂੰ ਵਡਿਆਈ ਮਿਲੀ ਹੈ। ਉਸੇ ਵਡਿਆਈ ਬਾਰੇ ਬਾਬਾ ਸੁੰਦਰ ਜੀ ਨੇ ਕਿਹਾ, ਕਹਿਣ ਲੱਗੇ ਖਰ ਗੁਰੇ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ ਸਿਰਫ ਇੱਕ ਹਾਜ਼ਰੀ ਆਪ ਜੀ ਦੀ ਭਰਨੀ ਹੈ, ਤੇ ਕੱਲ ਨੂੰ ਬਚਨ ਆਉਣਾ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਕੱਲ ਨੂੰ ਅਸੀਂ ਗੁਰੂ ਰਾਮਦਾਸ ਦੇ ਚਰਨਾਂ ਵਿਚ ਖਲੋ ਕੇ ਨਾ ਬੇਨਤੀ ਕਰਨੀ ਹੈ, ਸੱਚੇ ਪਾਤਸ਼ਾਹ ਸਾਡੇ ਜ਼ਹਿਰੀਲਿਆਂ ਦਾ ਜ਼ਹਿਰ ਉਤਾਰ, ਔਗਣਾਂ ਨਾਲ ਭਰਿਆ ਹੋਇਆਂ ਨੂੰ ਬਖਸ਼ ਲੈ, ਤੇ ਸਮੇਂ ਸਿਰ ਆਪ ਕੱਲ ਨੂੰ ਕਿਰਪਾ ਕਰਨੀ ਪਹੁੰਚਣ ਦੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੇ। ਰਾਤ ਦੇ ਦੀਵਾਨ ਵਿਚ ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ, ਜੋ ਪਿਛਲੇ 4 ਦਿਨਾਂ ਤੋਂ ਦੀਵਾਨ ਚੱਲ ਰਿਹਾ ਸੀ, ਅੱਜ ਉਹਦੀ ਸੰਪੂਰਨਤਾ ਹੈ। ਉਨ੍ਹਾਂ ਦੀ ਸ਼ਹਾਦਤ ਸਬੰਧੀ ਵਿਚਾਰ ਕਰਾਂਗੇ। ਆਓ ਕਰੋ ਕਿਰਪਾ, ਸਾਰੇ ਇੱਕ ਚਿੱਤ ਹੋ ਕੇ ਸੋਢੀ ਸੁਲਤਾਨ ਗੁਰੂ ਰਾਮਦਾਸ ਦੇ ਚਰਨਾਂ ਵਿਚ ਹਾਜ਼ਰੀ ਲਵਾਓ ਔਰ ਉਚਾਰਨ ਕਰੋ ਜੀ, ਵਾਹੇ ਗੁਰੂ, ਵਾਹੇ ਗੁਰੂ।